इन्हें भगत प्रेम लिव लाई। ताते अंगद अंग संग भयो सायर तिन शब्द सुरत की नीवर खाई। गुर अमरदास की अगाध कथा है, एक जिही कछ कही न जाई। सोडी श्रेष्ठ सगल तारण को, अब गुरु रामदास को मिली बड़ाई। रिहाई दे हो रहनुमाई दे हतो, जुबारा बसिपते आशनाई दे हतो। चवर शतर तखत दे मालक साहिब श्री गुरु ग्रंथ साहिब जी दी पवित्र गोद विच विराजमान गुरु प्यारी खालसा साध संगत जी फतेह प्रवान करो। वाहगुरु जी का खालसा वाहगुरु जी की फतेह। धन धन श्री गुरु। हर कृष्ण साहिब सच्चे पातशाह जी दे चरण छो प्राप्त स्थान गुरुद्वारा श्री बंगला साहिब विखे अपने समय नू जीवन नू सफलिया करन लई आप सरबत संगत ने तुरकी बाणी दे कीर्तन सरवण कीते हन। सिख जगत दे अंदर श्री गुरु ग्रंथ साहिब सच्चे पातशाह जी जिथे साडे इष्ट देव ने हाजर नाजर गुरु नानक साहिब सच्चे पातशाह जी दी जगती जोत ने सतगुर जागता है देओ। जिवें कलगीधर पातशाह कह रहे ने सब सिखन को हुक्म है गुरु मान्यो ग्रंथ। गुरु ग्रंथ जी मान्यो प्रगट गुरां की देह। प्रगट स्वरूप समझना है केवल ग्रंथ नहीं। सतगुर जागता है देव। हाजर नाजर सतगुरु नू निरंकार दा स्वरूप समझना है। वाहो वाहो बाणी निरंकार है ते जदों हाजर नाजर है फिर असी रुमाले भी चढ़ाने अपने बापू नू बस्तर भी चढ़ाने फिर कुल कायनात का बादशाह है सिर ते चौर भी करते हैं छतर भी ताड़ते हाँ। इं हाजर नाजर समझ के कुल कायनात के मालक गुरु ग्रंथ साहिब नू असी पूजते भी हैं सिजदा भी करते हैं और उन्हां दी विचार उत्ते जतन भी करते हैं भी जीवन बतीत करके इनू सफला करिए। शिरमौर कुल कायनात दे कुल धर्मां दा सार गुरु ग्रंथ साहिब जिथे गुरां दी बाणी है। इसे तरह दसम ग्रंथ विच दसम पातशाह दी बाणी है। सरबलोह विच बाणी है और दो ऐसे महान गुरसिख भाई नंद लाल जी ते भाई गुरदास जी जिन्हां दी रचना नू बाणी दा रुतबा मिलिया है। जिथे आप संगतां गुरु ग्रंथ साहिब दी लड़ीवार कथा सरवण करदे हो दसम बाणी सुनदे हो सरबलो बाणी सुनदे हो भाई गुरदास जी दी बाणी सुनदे हो इसे तरह भाई नंद लाल जी की जो बाणी है दसां पातशाहियां दी उस्तत विच गंज नामक पुस्तक लिखी है उस महापुरुष ने, जिदे विचों जो दसम पातशाह जी की वडियाई विच शेर लिखे सन, उन्हां दी व्याख्या दसम पातशाह दे प्रकाश दिहाड़े ते आप संगतां ने सरवण कीती सी। आओ हुण दीन दुनिया दे मालक गुरु रामदास जी की उस्तति विच जिहड़ी गुरमुख प्यारे भाई नंद लाल जी ने फारसी विच शेर लिखे ने, यह जो महान रचना कीती है, मन चित बिरतियां नू एकाग्रता बख्श के यह सरवण करना करो। भाई नंद लाल जी जिहड़े ने ओ खत्री सन, ओ सनातन हिंदू धर्म नू बिलोंग करदे सन। पिता का नाम सी शजू राम, ते जिमें पेट नू पालन लई कोई देशों परदेश जांदा है, भाई शजू राम जी हिंदुस्तान तो तकरीबन 1630 दे विच गजनी चले गए, अफगानिस्तान चले गए और अरबी अते फारसी दे वड्डे विद्वान सन। विद्वता दे बलबूते उत्थे मयूबदीन जो गजनी दा उस समय बादशाह है, हाकम है, राजा है, अपने विद्या दे बलबूते उदे दरबार दे विच इन्हां नूं नौकरी हासिल हो गई। शजू राम जी उत्थे नौकरी करदे ने। परमात्मा दी देव ने तैसी है भी 50 वरियां दी उम्र हो गई है, अगो हो नेड़ा आया पिछा रहया दूर। हुण सोच चल पई भी उम्र ते थोड़ी रह गई है, घर विच संतान हुंदी है पर फिर कुछ समय बाद हो होके बच्चे मर जाते ने, इउं बड़े दुख की घड़ी चो लंघ रहे ने। समा दुखदाई बतीत हो रहा है ते जदों बंदा दुखी होवे फिर खसम चेते आ जाता है, परमात्मा फिर चेते आ जाता है, वैराग विच रहिंदे ने, बेनतियां करदे रहिंदे ने ते परमात्मा ने रीझ के अज एक बच्चा इन्हां दी झोली पाया है जिहदा नाम रखिया नंद लाल। 1633 दे विच भाई नंद लाल जी का जन्म होया, गजनी शहर है। थोड़े जे वड्डे होए मौलवी दे पास विद्या पढ़न भेज दिता गया, अरबी फारसी पढ़न लग पे। हुण इह जिहड़ा भाई शजू सी ना, इह रामानंद जी का सेवक सी, बैरागी सन। बैरागी जो मत है रामानंद जी ने जो शुरू किया है, उन्हों का एक चिन्ह हुंदा है गल विच कैंठी पाउंदे ने। अज 12 साल की उम्र हुई ते वैरागी आ गए भी रामानंद दे तुसी सेवक हो, इस बच्चे दे गल विच हुण कंठी बनो। और कंठी बनण दा मतलब यह है भी रामानंद जी नूं गुरु धार लै। पर परमात्मा वल्लों रोशन चिराग सन, सुरती बड़ी उच्ची सी, 12 वरियां दी उम्र विच जदों कंठी गल विच पाउण लगे ने भाई नंद लाल दे ते कहिंदे इहदा मतलब की है जी, मतलब इहदा इह है भी कंठी पै गई ते तुसीं बैरागी हो ते रामानंद तुहाडा गुरु है। ते भाई नंद लाल जी आखण लगे ठीक है, ये बैरागी मत दा चिन्ह है, और ये चिन्ह वो धारण करे जिन्हें बाबा रामानंद कोलों कोई उपदेश लिया है। मैं तो उपदेश लिया कोई नहीं है, मैं उन्हां पासों कोई उपदेश नहीं लिया। ते जदों मैनू कोई ऐसा महापुरुष मिल जाएगा जिदे पासों मैं उपदेश लवांगा, एक घंटे ते की ओ सौ कंठी आखेगा ते उहदे हुकम विच मैं पा लवांगा। मैं कहिंदे कंठी नहीं पाउणी। माता पिता ने समझाया भी असी बाबा रामानंद दे सेवक हाँ, सानू ये हुक्म है अपने गुरु का भी गल विच कंठी पाउणी पैंदी है। ते कहिंदे माता पिता जी तुहाडी आग्या तो मैं बाहर नहीं चल सकता, पर मेरी तुहाडे चरणा विच बेनती है भी जिन्ना चिर मैं उपदेश नहीं लैंदा, जिन्ना चिर कोई मैनू ऐसा महापुरश नहीं मिल जांदा, जिन्ना चिर मेरा मन नहीं मानता भी मैं इस महापुरश नूं गुरु धार लवां, मैं बदो रुद्दी दी गल विच कंठी नहीं पाउणी। ते जिस दिन किसे महापुरश ने ज्ञान करवा दिता, संसा निवृत्त कर दिता, ऐसा कोई सज्जन पुरश मिल गया ते एक दी जगह सैकड़े कंठियां भी उहदे हुक्म दे विच पा लवांगा। पर जे तुसी आखो लकीर दा फकीर बन के कंठी पावां भी मेरे वड्डे पाउंदे रहे ने ते इह मेथों नहीं होवेगा। माता पिता समझा रहे ने पर भाई नंद लाल जी नहीं मन्ने। 16-17 वरियां दी उम्र हुई, पिता जी चढ़ाई कर गए, माता 2-3 वरे पहला ही गुजर चुकी सी। हाकम दे दर ते गए जिथे पिता शजू राम नौकरी करदा सी, आखिया मैनू नौकरी दिओ। वो आखन लगे भी तेरा पिता बड़ा सूझवान सी, सियाणा सी, उहदे कोल रुतबा बड़ा उच्चा सी, रुतबा बड़ा वड्डा सी, तेरी उम्र हजे छोटी है, तेरे कोल हजे कोई बहुती सियाणप बजुर्गी नहीं है, तैनू छोटे अहुदे तो काम शुरू करना पवेगा ते फिर वड्डे ते पहुंचेगा। मन अगे दुखी सी क्योंकि पिता चलाना कर गए सन। इस राजे दे दर तों भी जवाब मिल गया। अज गजनी नू छड के ते हिंदुस्तान नू फिर वापस चल पए ने। योगता सी, विद्वान सन, हिंदुस्तान नू वापस चल पए ने। दिल ढठ गया है, मन दुखी है, और दुख दी घड़ी दे विच जेड़ा थोड़ा बहुता जायदाद सी, दौलत सी, वो वेच के गजनी नू सदा दे लई छड के चल पए ने। जदों दीन दुनिया दे मालक गुरु गोबिंद सिंह साहिब सच्चे पातशाह आनंदां दी पुरी विखे सुशोभित सन, उन्हां समयां दे विच इह जिहड़ा भाई नंद लाल है इह बहादुर शाह दे दरबार विच आगरे नौकरी करदा सी। गुणी ज्ञानी ते सी, देव ने तैसी होई भी सिखां दी बच्ची दे नाल इहदा आनंद कारज हो गया, इहदा विआह हो गया। पर जदों इसदा सिखां दी बच्ची दे नाल विआह हो गया ते जिहड़ी उस बच्ची दी गुरमतियां वाली संगत सी, उस संगत दा असर इह होया भी गुरु नानक दे घर नाल प्रेम पैदा हो गया। अज मन दे विच इच्छा आई क्यों ना दीन दुनिया दे मालक गुरु नानक ਨਿਰੰਕਾਰੀ ਦੇ ਘਰ ਦੇ ਦੀਦਾਰੇ ਕੀਤੇ ਜਾਣ, ਉਸ ਤਖ਼ਤ ਦੇ ਮਾਲਕ ਤੇ ਦੀਦਾਰੇ ਕੀਤੇ ਜਾਣ। ਗਜ਼ਨੀ ਤੋਂ ਮੁਲਤਾਨ ਰਹਿਣ ਲੱਗ ਪਏ ਸਨ, ਮੁਲਤਾਨ ਆਨੰਦ ਕਾਰਜ ਹੋ ਗਿਆ ਸਿੱਖਾਂ ਦੀ ਬੱਚੀ ਦੇ ਨਾਲ। ਅੱਜ ਵਿਆਹ ਤੋਂ ਬਾਅਦ ਐਸੀ ਲਗਨ ਲੱਗ ਗਈ ਹੈ ਸੰਗਤ ਦੇ ਨਾਲ, ਰੰਗ ਚੜ ਗਿਆ ਹੈ ਗੁਰੂ ਨਾਨਕ ਦੇ ਪ੍ਰੇਮ ਦਾ, ਗੁਰੂ ਨਾਨਕ ਦੇ ਬਾਣੀ ਦਾ ਰੰਗ ਚੜ ਗਿਆ ਹੈ। ਔਰ ਹੌਲੀ ਹੌਲੀ ਗੁਰੂ ਨਾਨਕ ਸਾਹਿਬ ਦੀ ਬਾਣੀ ਸੁਣਦੇ ਰਹੇ, ਵੈਰਾਗ ਵਧਦਾ ਗਿਆ, ਪਰਮਾਤਮਾ ਦੀ ਬਖਸ਼ਿਸ਼ ਅਨੁਸਾਰ ਲਖਪਤ ਰਾਏ ਤੇ ਲੀਲਾ ਰਾਮ ਦੋ ਬੱਚੇ ਪੈਦਾ ਹੋਏ ਨੇ। ਇਹ ਥੋੜੇ ਜਿਹੇ ਬੱਚੇ ਵੱਧੇ ਹੋਏ ਤੇ ਅੱਜ ਗੁਰੂ ਨਾਨਕ ਦੇ ਘਰ ਦੇ ਦੀਦਾਰੇ ਕਰਨ ਚੱਲ ਪਏ ਨੇ। ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਕੀਤੇ, ਜਿਹਦੇ ਬਾਰੇ ਬਾਣੀ ਕਹਿੰਦੀ ਹੈ, ਡਿੱਠੈ ਸਭੈ ਥਾਵ ਨਹੀਂ ਤੁਧ ਜਿਹਾ, ਬਦਹੁ ਪੁਰਖ ਬਿਧਾਤੇ ਤਾਂ ਤੂੰ ਸੋਹਿਆ, ਕਿਉਂਕਿ ਖੁਦ ਪ੍ਰਤੱਖ ਹਰ ਗੁਰੂ ਅਰਜਨ ਸਾਹਿਬ, ਖੁਦ ਖੁਦਾ ਗੁਰੂ ਰਾਮਦਾਸ ਸਾਹਿਬ ਨੇ ਆਪਣੇ ਹਸਤ ਕਮਲਾਂ ਨਾਲ ਉਹ ਅੰਮ੍ਰਿਤ ਸਰੋਵਰ ਤੇ ਉਹ ਹਰਿਮੰਦਰ ਸਾਹਿਬ ਸਾਜਣਾ ਕੀਤਾ ਹੈ। ਇੱਥੋਂ ਪਤਾ ਚੱਲਿਆ ਵੀ ਪਾਤਸ਼ਾਹ ਦਸਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਨੰਦਾਂ ਦੀ ਪੁਰੀ ਵਿਖੇ ਵਿਰਾਜਦੇ ਨੇ। ਇੱਥੋਂ ਦੀਦਾਰੇ ਕਰਨ ਆਨੰਦਪੁਰ ਸਾਹਿਬ ਆ ਗਏ ਨੇ। ਇਹ ਠੀਕ ਹੈ, ਸਨਾਤਨ ਹਿੰਦੂ ਧਰਮ ਦੇ ਵਿੱਚ ਪੈਦਾ ਹੋਏ ਸਨ, ਪਿਤਾ ਵੈਰਾਗੀਆਂ ਦੇ ਸੇਵਕ ਸਨ, ਰਾਮਾਨੰਦ ਜੀ ਦੇ ਸੇਵਕ ਸਨ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਜਿਹੜੇ ਦੀਦਾਰੇ ਨੇ, ਦਰਸ਼ਨ ਨੇ ਜਿਹੜਾ ਕਰ ਲਵੇ, ਫਿਰ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਵਾਕ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨਾ ਜਾਣਿਓ, ਸ੍ਰੀ ਸਪਾਨ ਕਿਰਪਾ ਤੁਮਰੀ ਕਰੂ ਮੈਂ ਨਾ ਕਹਿਓ ਸਭ। ਜਿਹੜਾ ਇੱਕ ਵਾਰ ਤੇਰੇ ਦੀਦਾਰੇ ਕਰ ਲਵੇ, ਇੱਕ ਵਾਰ ਤੇਰੇ ਦਰ ਤੇ ਜਦੋਂ ਅੱਖਾਂ ਝੁਕ ਜਾਣ, ਫਿਰ ਹੋਰਾਂ ਦਰਾਂ ਤੇ ਉਹਦੀਆਂ ਅੱਖਾਂ ਨਹੀਂ ਝੁਕਦੀਆਂ। ਗੁਰੂ ਦੇ ਦੀਦਾਰੇ ਐਸੇ ਹੋਏ, ਦਰਸ਼ਨ ਐਸੇ ਹੋਏ, ਗੁਰੂ ਦਾ ਹੀ ਹੋ ਕੇ ਰਹਿ ਗਿਆ, ਮੁਰਸ਼ਦ ਧਾਰ ਲਿਆ ਕਲਗੀਧਰ ਪਾਤਸ਼ਾਹ ਨੂੰ। ਬਹਾਦਰ ਸ਼ਾਹ ਔਰੰਗਜ਼ੇਬ ਦਾ ਜੋ ਲਾਲ ਹੈ, ਉਹਦੇ ਦਰ ਤੇ ਨੌਕਰੀ ਕਰਦੇ ਨੇ। ਮੁਲਤਾਨ ਤੋਂ ਚੱਲ ਕੇ ਜਦੋਂ ਪਾਤਸ਼ਾਹ ਕੋਲ ਆਏ ਤੇ ਦੀਨ ਦੁਨੀਆ ਦੇ ਮਾਲਕ ਦੀ ਸਾਰੀ ਕਾਇਨਾਤ ਦੇ ਵਿੱਚ ਕੀਰਤੀ ਸੀ, ਸਾਰੇ ਅਦਬ ਕਰਦੇ ਸਨ, ਮੁਜੱਸਮ ਸਾਹਿਬ ਜ਼ਿਆਦਾ ਸ਼ਹਿਜ਼ਾਦਾ, ਉਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਇੱਕ ਦੇ ਸੇਵਕ ਨੇ ਭਾਈ ਨੰਦ ਲਾਲ ਜੀ ਤੇ ਦੂਸਰਾ ਗੁਣੀ ਗਿਆਨੀ ਨੇ, ਤੇ ਨੌਕਰੀ ਮਿਲ ਗਈ ਆਗਰੇ ਦਰਬਾਰ। ਇੱਕ ਦਿਨ ਔਰੰਗਜ਼ੇਬ ਆਇਆ, ਔਰੰਗਜ਼ੇਬ ਨੂੰ ਕੁਰਾਨ ਦੀ ਇੱਕ ਆਇਤ ਦੇ ਅਰਥ ਨਹੀਂ ਸੀ ਸਮਝ ਵਿੱਚ ਆ ਰਹੇ, ਭਰੇ ਦਰਬਾਰ ਵਿੱਚ ਆਗਰੇ ਆਖਿਆ ਵੀ ਜਿਹੜਾ ਇਹਦੇ ਅਰਥ ਮੈਨੂੰ ਕਰਕੇ ਤਸੱਲੀ ਮੇਰੀ ਕਰਵਾ ਦੇਵੇਗਾ, ਉਹਦੀਆਂ ਝੋਲੀਆਂ ਹੀਰਿਆਂ ਜਵਾਹਰਾਤਾਂ ਨਾਲ ਭਰ ਦੇਵਾਂਗਾ, ਕਿਸੇ ਨੂੰ ਸਵਾਲ ਦਾ ਜਵਾਬ ਨਾ ਆਇਆ ਤੇ ਬਹਾਦਰ ਸ਼ਾਹ ਨੂੰ ਆਖਣ ਲੱਗਾ ਔਰੰਗਜ਼ੇਬ ਵੀ ਤੇਰੇ ਕੋਲ 3 ਦਿਨ ਦਾ ਸਮਾਂ ਹੈ, ਇਹਦੇ ਮੈਨੂੰ ਅਰਥ ਦੱਸ। ਹੁਣ ਬੱਚੇ ਦੀ ਵੀ ਪਰਖ ਕਰਨੀ ਹੈ ਨਾ ਵੀ ਕਿਤੇ ਨਲਾਇਕ ਹੀ ਤੇ ਨਹੀਂ ਹੈ, ਇੰਨੀ ਵਿਦਿਆ ਪੜ੍ਹਾਈ ਹੈ, ਚਿਹਰਾ ਲੱਥਾ ਹੈ, ਅਰਥ ਸਮਝ ਨਹੀਂ ਆਉਂਦੇ, ਤੇ ਭਾਈ ਨੰਦ ਲਾਲ ਜੀ ਪਾਸੋਂ ਜਾ ਕੇ ਪੁੱਛਿਆ ਹੈ ਬਹਾਦਰ ਸ਼ਾਹ ਨੇ ਵੀ ਇਹ ਜਿਹੜੇ ਕੁਰਾਨ ਦੀ ਆਇਤ ਦੇ ਅਰਥ ਨੇ ਆਪ ਦੱਸੋ, ਵੱਡੇ ਦੁਰੰਧਰ ਵਿਦਵਾਨ ਹੋ, ਤੇ ਭਾਈ ਨੰਦ ਲਾਲ ਜੀ ਨੇ ਅਰਥ ਕਰਕੇ ਦੱਸੇ ਭਰੇ ਦਰਬਾਰ ਵਿੱਚ ਬਹਾਦਰ ਸ਼ਾਹ ਨੇ ਔਰੰਗਜ਼ੇਬ ਦੀ ਤਸੱਲੀ ਕਰਵਾਈ ਅਰਥ ਦੱਸ ਕੇ, ਪਰ ਔਰੰਗਜ਼ੇਬ ਵੀ ਪਿਤਾ ਹੈ ਬਹਾਦਰ ਸ਼ਾਹ ਦਾ ਤੇ ਮਾਤਾ ਪਿਤਾ ਜਾਣਦੇ ਨੇ ਵੀ ਬੱਚਾ ਕਿੱਡਾ ਕੁ ਲਾਇਕ ਹੈ। ਬੱਚਾ ਇਹਦਾ ਪਤਾ ਹੁੰਦਾ ਮਾਪਿਆਂ ਨੂੰ, ਜੇ 100 ਨੰਬਰ ਆ ਜਾਵੇ ਨਾ ਤੇ ਸਕੂਲੋਂ ਲਿਆ ਕੇ ਉਹ ਕਾਗਜ਼ ਵਿਖਾਵੇ ਜਿਹਦੇ ਤੇ 100 ਨੰਬਰ ਲੱਗਾ ਹੈ ਤੇ ਐਕਸੀਲੈਂਟ ਲਿਖਿਆ ਵੀ ਬੜਾ ਇੰਟੈਲੀਜੈਂਟ ਹੈ। ਮਾਂ ਪਿਓ ਜਾਣਦੇ ਨੇ ਵੀ ਨੰਬਰ ਤੇ 10 ਹੀ ਆਏ ਸੀ, 0 ਅਗਲੇ ਬੰਨੇ ਆਪ ਹੀ ਲਾਈ ਆਏ ਨੇ। ਮਾਤਾ ਪਿਤਾ ਨੂੰ ਸਮਝ ਆ ਕਿਉਂਕਿ ਜਿਹਨੇ 10 ਮਹੀਨੇ ਆਂਦਰਾਂ ਵਿੱਚ ਪਾਲਿਆ ਹੈ ਉਹ ਮਾਂ ਜਾਣਦੀ ਹੈ ਇਹਦੇ ਬਾਰੇ, ਪਿਤਾ ਜਾਣਦਾ ਹੈ ਜਿਹਨੇ ਉਂਗਲ ਫੜ ਕੇ ਗਿਆਨ ਬਖਸ਼ਿਆ ਹੈ। ਉਹ ਕਹਿੰਦੇ ਬਹਾਦਰ ਸ਼ਾਹ ਤੇਰੇ ਵਸੋਂ ਬਾਹਰ ਹੈ, ਤੂੰ ਅਰਥ ਨਹੀਂ ਕਰ ਸਕਦਾ, ਮੈਨੂੰ ਇਹ ਦੱਸ ਤੈਨੂੰ ਅਰਥ ਸੁਣਾਏ ਕਿੰਨੇ ਨੇ। ਭਾਈ ਨੰਦ ਲਾਲ ਜੀ ਦਰਬਾਰ ਵਿੱਚ ਹਾਜ਼ਰ ਹੋਏ ਤੇ ਔਰੰਗਜ਼ੇਬ ਨੂੰ ਜਦੋਂ ਅਰਥ ਕਰਕੇ ਸੁਣਾਏ ਭਾਈ ਨੰਦ ਲਾਲ ਨੇ ਤੇ ਜਾਣ ਲੱਗਾ ਬਹਾਦਰ ਸ਼ਾਹ ਨੂੰ ਇੰਨੀ ਗੱਲ ਕਹਿ ਗਿਆ ਵੀ ਏਡਾ ਗੁਣੀ ਗਿਆਨੀ, ਅੱਜ ਤੱਕ ਕੁਰਾਨ ਦੀ ਕਿਸੇ ਆਇਤ ਦੇ ਕਿਸੇ ਇਸਲਾਮ ਜਗਤ ਦੇ ਸੈਯਦ ਨੇ, ਵਿਦਵਾਨ ਨੇ, ਕਾਜੀ ਨੇ ਅਰਥ ਨਹੀਂ ਇਸ ਤਰ੍ਹਾਂ ਕਰਕੇ ਮੈਨੂੰ ਦਿਖਾਏ ਵੀ ਮੇਰੀ ਤਸੱਲੀ ਹੋ ਜਾਵੇ। ਏਡਾ ਵੱਡਾ ਗਿਆਨੀ ਹੈ, ਏਡਾ ਵੱਡਾ ਵਿਦਵਾਨ ਹੈ, ਇਹ ਹਿੰਦੂ ਹੈ ਇਹਨੂੰ ਮੁਸਲਮਾਨ ਬਣਾਓ। ਹੁਣ ਸਾਹਿਬਜ਼ਾਦਾ ਇਹ ਜਿਹੜਾ ਬਹਾਦਰ ਸ਼ਾਹ ਹੈ, ਜਿਹੜਾ ਉਹਦਾ ਲਾਲ ਹੈ, ਉਹ ਹੁਣ ਇਹਨੂੰ ਆਪਣਾ ਗੁਰੂ ਸਮਝਦਾ ਹੈ, ਵਿਦਿਆ ਵੀ ਲੈਂਦਾ ਹੈ ਬਹਾਦਰ ਸ਼ਾਹ ਕੋਲੋਂ। ਭਾਵੇਂ ਉਹਨੂੰ ਸਾਰੇ ਸ਼ਹਿਜ਼ਾਦਾ ਸਾਹਿਬਜ਼ਾਦਾ ਭਰੇ ਦਰਬਾਰ 'ਚ ਕਹਿੰਦੇ ਨੇ ਵੀ ਸਾਡੇ ਸਾਹਿਬ ਦਾ ਮਾਲਕ ਦਾ ਔਰੰਗਜ਼ੇਬ ਦਾ ਕਾਕਾ ਹੈ, ਪਰ ਜਿਹੜਾ ਟੀਚਰ ਹੈ, ਜਿਹੜਾ ਗੁਰੂ ਹੈ, ਉਹਦਾ ਅਦਬ ਤੇ ਹੁੰਦਾ ਹੀ ਹੈ ਨਾ। ਤੇ ਸ਼ਹਿਜ਼ਾਦੇ ਦਾ ਗੁਰੂ ਹੈ ਭਾਈ ਨੰਦ ਲਾਲ, ਭਾਵ ਕੇ ਉਹਨੂੰ ਤਾਲੀਮ ਸਿਖਾਉਂਦਾ ਹੈ, ਅਰਬੀ ਫਾਰਸੀ ਸਿਖਾਉਂਦਾ ਹੈ। ਸੁਣਿਆ ਮਿਲ ਗਿਆ ਵੀ ਤੈਨੂੰ ਧਰਮ ਤਬਦੀਲ ਕਰਨਾ ਪੈਣਾ ਹੈ। ਬਹਾਦਰ ਸ਼ਾਹ ਕਹਿੰਦਾ ਵੀ ਪਿਤਾ ਦਾ ਹੁਕਮ ਹੈ ਤੇ ਤੁਹਾਨੂੰ ਦੱਸਣਾ ਮੇਰਾ ਫਰਜ਼ ਹੈ, ਤੁਸੀਂ ਹੁਣ ਆਪਣਾ ਕੋਈ ਉਪਾਅ ਕਰ ਲਓ। ਤੇ ਬਹਾਦਰ ਸ਼ਾਹ ਨੂੰ ਆਖਣ ਲੱਗਾ ਵੀ ਹੁਣ ਉਪਾਅ ਤੇ ਫਿਰ ਇੱਕ ਹੀ ਹੈ, ਇਸ ਦੁਨੀਆਂ ਦੇ ਉੱਤੇ ਜਿਹਦਾ ਕੋਈ ਆਸਰਾ ਨਹੀਂ, ਜਿਹਨੂੰ ਕਿਸੇ ਦੀ ਓਟ ਨਹੀਂ, ਜਿਹੜਾ ਨਿਤਾਣਾ ਹੈ, ਜਿਹੜਾ ਨਿਮਾਣਾ ਹੈ, ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ ਅਗਰ ਕੋਈ ਹੈ ਤੇ ਉਹ ਗੁਰੂ ਨਾਨਕ ਦਾ ਘਰ ਹੈ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ, ਉੱਥੇ ਚਲੇ ਗਏ, ਸਦੀਵੀ ਪਾਤਸ਼ਾਹ ਦੇ ਕੋਲ ਚਲੇ ਗਏ ਤੇ ਪਾਤਸ਼ਾਹ ਦੇ ਹੁਕਮ ਵਿੱਚ ਹੀ ਤੇ ਨੌਕਰੀ ਕਰ ਰਹੇ ਸਨ। ਪਰ ਅੱਜ 5 ਵਕਤ ਦਾ ਨਮਾਜ਼ੀ ਬਣਾਉਣ ਦੇ ਲਈ ਜਿੱਦ ਫੜੀ ਸੀ ਔਰੰਗਜ਼ੇਬ ਨੇ, ਇਸ ਸਮੇਂ ਹੋਰ ਕੋਈ ਉਪਾਅ ਹੀ ਨਹੀਂ ਸੀ। ਇਹ ਬੁੱਲੇ ਸ਼ਾਹ ਤਾਂ ਹੀ ਕਹਿ ਰਿਹਾ ਹੈ, ਨਾ ਕਹੂੰ ਅਬ ਕੀ, ਨਾ ਕਹੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁਨਤ ਹੋਤੀ ਸਭ ਕੀ। ਨੰਦ ਲਾਲ ਜੀ ਦੀ ਵੀ ਸੁਨਤ ਹੋ ਜਾਂਦੀ ਜੇ ਕਲਗੀਧਰ ਪਾਤਸ਼ਾਹ ਨਾ ਹੁੰਦਾ ਤੇ ਆਪਣੇ ਤੇ ਕੁੱਲ ਕਾਇਨਾਤ ਦੇ ਵਿੱਚ ਉਹਦੀ ਡਾਂਗ ਚੱਲਦੀ ਸੀ ਔਰੰਗਜ਼ੇਬ ਦੀ, ਸਾਰਿਆਂ ਦੀ ਸੁਨਤ ਕਰ ਹੀ ਦੇਣੀ ਸੀ ਉਹਨੇ। ਜਦੋਂ ਜਨੇਊ ਨਹੀਂ ਸੀ ਛੱਡ ਰਿਹਾ ਤੇ ਦੂਜੇ ਧਰਮਾਂ ਵੱਲ ਵੀ ਆਉਣਾ ਹੀ ਸੀ ਉਸਨੇ। ਡਰ ਤੇ ਚਲੇ ਗਏ ਔਰ ਦੀਨ ਦੁਨੀਆ ਦੇ ਪਾਤਸ਼ਾਹ ਦੀਆਂ ਬਰਕਤਾਂ, ਤਾਕਤਾਂ, ਰਹਿਮਤਾਂ, ਮਿਹਰਾਂ ਵੇਖ ਕੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਗੁਣ ਦੇਖ ਕਰਕੇ ਭਾਈ ਨੰਦ ਲਾਲ ਜੀ ਦੀ ਕਲਮ ਚੱਲ ਪਈ ਔਰ ਭਾਈ ਨੰਦ ਲਾਲ ਜੀ ਦੀਨ ਦੁਨੀਆ ਦੇ ਮਾਲਕ ਦੀ ਸ਼ਾਨ ਵਿੱਚ ਫਾਰਸੀ ਦੇ ਬੈਂਤ ਲਿਖਦੇ ਨੇ ਤੇ ਫਾਰਸੀ ਦੇ ਬੈਂਤ ਲਿਖ ਕਰਕੇ ਪਾਤਸ਼ਾਹ ਦੀ ਵਡਿਆਈ ਕਰਦੇ ਨੇ। ਆਨੰਦਪੁਰ ਸਾਹਿਬ ਪੁੱਜ ਕੇ 510 ਸ਼ੇਰਾਂ ਦੀ ਇੱਕ ਪੁਸਤਕ ਲਿਖੀ ਹੈ, 510 ਸ਼ੇਰਾਂ ਦਾ ਇੱਕ ਸੰਗ੍ਰਹਿ ਕੀਤਾ ਹੈ ਤੇ ਨਾਮ ਰੱਖਿਆ ਹੈ ਬੰਦਗੀ ਨਾਮਾ। ਤੇ ਕਲਗੀਧਰ ਪਾਤਸ਼ਾਹ ਜਿਨ੍ਹਾਂ ਦੇ ਪਾਸ 1682 ਸਨ, 1682 ਵਿੱਚ ਇਹ ਆਗਰੇ ਤੋਂ ਚੱਲ ਕੇ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚੇ ਸਨ। ਜਦੋਂ ਇਹ ਜਿਹੜੀ ਪੁਸਤਕ ਸਾਹਮਣੇ ਰੱਖੀ, ਬੰਦਗੀ ਨਾਮਾ ਸਾਹਮਣੇ ਰੱਖਿਆ ਤੇ ਦੀਨ ਦੁਨੀਆ ਦਾ ਮਾਲਕ ਪੜ੍ਹ ਕੇ ਐਸਾ ਆਨੰਦਿਤ ਹੋਇਆ, ਕਹਿੰਦਾ ਭਾਈ ਨੰਦ ਲਾਲ ਜੀ, ਇਹ ਬੰਦਗੀ ਨਾਮਾ ਨਹੀਂ, ਇਹ ਤੇ ਜ਼ਿੰਦਗੀ ਨਾਮਾ ਹੈ। ਜਿਹੜਾ ਪੜ੍ਹ ਲਵੇਗਾ ਉਹਨੂੰ ਜ਼ਿੰਦਗੀ ਮਿਲ ਜਾਵੇਗੀ, ਉਹਨੂੰ ਬਖਸ਼ਿਸ਼ਾਂ ਪ੍ਰਾਪਤ ਹੋ ਜਾਣਗੀਆਂ, ਜੀਵਨ ਜਾਚ ਦਾ ਉਹਨੂੰ ਢੰਗ ਆ ਜਾਵੇਗਾ, ਮੁਕਤੀ ਦੀ ਉਸਨੂੰ ਪ੍ਰਾਪਤੀ ਹੋ ਜਾਵੇਗੀ, ਗੁਰੂ ਨੂੰ ਰਿਝਾਉਣ ਦਾ ਤਰੀਕਾ ਉਹ ਸਿੱਖ ਲਵੇਗਾ। ਨੰਦ ਲਾਲ ਨੇ ਭੇਟ ਚੜਾਈ, ਬੀਚ ਫਾਰਸੀ ਬੈਂਤ ਸੁਣਾਈ, ਸਤਿਗੁਰ ਸਿਫਤ ਬ੍ਰਹਮ ਕੋ ਗਿਆਨ, ਸਤਿਗੁਰ ਸਿਫਤ ਬ੍ਰਹਮ ਕੋ ਗਿਆਨ, ਜੁਗਤ ਉਗਤ ਬਹੁ ਰੀਤ ਬਖਾਨ। ਬਾਪੂ ਖੁਸ਼ ਹੋ ਗਿਆ ਫਾਰਸੀ ਦੇ ਬੈਂਤ ਸੁਣ ਕੇ, ਸਦਾ ਪਾਤਸ਼ਾਹ ਦੇ ਦਰ ਤੇ ਹੀ ਰਹਿਣ ਲੱਗ ਪਏ ਨੇ। ਔਰ ਇਸੇ ਤਰ੍ਹਾਂ ਵਡਿਆਈ ਕਰਦਿਆਂ ਕਰਦਿਆਂ ਦੀਨ ਦੁਨੀਆ ਦੇ ਮਾਲਕ ਦੀ ਸ਼ਾਨ ਦੇ ਵਿੱਚ ਬੇਅੰਤ ਪੁਸਤਕਾਂ ਲਿਖੀਆਂ, ਦੀਵਾਨੇ ਗੋਇਆ, ਜ਼ਿੰਦਗੀ ਨਾਮਾ, ਜੋਤ ਵਿਗਾਸ, ਗੰਜ ਨਾਮਾ, ਤੋ ਸੀਫੋ ਸਨਾ, ਇਹੋ ਅਧਿਕ ਤਕਰੀਬਨ 8 ਪੁਸਤਕਾਂ ਲਿਖੀਆਂ। ਪਾਤਸ਼ਾਹ ਦੀ ਸ਼ਾਨ ਵਿੱਚ ਲਿਖਦੇ ਗਏ ਔਰ ਗੰਜ ਨਾਮੇ ਜਦੋਂ ਲਿਖੀ ਤੇ ਗੰਜ ਨਾਮੇ ਦੇ ਵਿੱਚ 10 ਪਾਤਸ਼ਾਹੀਆਂ ਦੀ ਸਿਫਤ ਸੀ। ਆਓ ਚੌਥੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਗੁਰੂ ਰਾਮਦਾਸ ਮਹਾਰਾਜ ਜੀ ਦੀ ਸ਼ਾਨ ਦੇ ਵਿੱਚ ਜਿਹੜੇ ਬਚਨ ਉਸ ਮਹਾਂਪੁਰਸ਼ ਨੇ ਲਿਖੇ ਹਨ ਤੁਹਾਡੇ ਨਾਲ ਮੈਂ ਸਾਂਝੇ ਕਰਾਂ। ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਆਓ ਆਰੰਭ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲਤਨਤ ਚ ਹਾਰ ਮਸ਼, ਅਜ਼ਹਰ ਚ ਹਾਰ ਰੁੱਤ ਬਹਾ, ਕੁਦਸੀ ਵਾਲਾ ਤਰ ਵਾ ਮੁਕ ਬਿਲਾਨੇ, ਖਾਸੇ ਦਰਗਾਹੇ ਸਮਦੀਅਤ ਦਰ ਖਿਦਮਤ ਬਸਤਾ ਕਮਰ। ਇਹ ਪਹਿਲਾ ਸ਼ੇਅਰ ਹੈ ਜਿਹੜਾ ਗੁਰੂ ਰਾਮਦਾਸ ਜੀ ਦੀ ਸ਼ਾਨ ਵਿੱਚ ਵਰਤਿਆ ਹੈ। ਉਹ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਕੱਲ ਆਪ ਸਰਬੱਤ ਸੰਗਤਾਂ ਨੇ ਦੁਨੀਆਂ ਦੇ ਹਰ ਇੱਕ ਕੋਨੇ ਵਿੱਚ ਮਨਾਉਣਾ ਕੀਤਾ ਹੈ। ਉਹ ਦੀਨ ਦੁਨੀਆਂ ਦਾ ਮਾਲਕ 1894 ਦੇ ਵਿੱਚ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਜਿਹੜੇ ਸਨ, ਕਾਇਨਾਤ ਦੇ ਮਾਲਕ ਜਿਹੜੇ ਸਨ, 1591 ਦੇ ਵਿੱਚ ਇਹ ਬਿਕਰਮੀ ਸੰਮਤ ਹੈ। ਔਰ ਇਉਂ ਸਮਝ ਲਓ 1534 ਈਸਵੀ ਸੰਮਤ ਹੈ। ਇਸ ਸਮੇਂ ਲਾਹੌਰ ਦੀ ਚੂਨਾ ਮੰਡੀ ਵਿਖੇ ਬਾਪੂ ਹਰਦਾਸ ਜੀ ਦੇ ਘਰ ਤੇ ਮਾਤਾ ਦਇਆ ਕੌਰ ਜੀ ਦੇ ਗ੍ਰਹਿ ਵਿਖੇ ਪ੍ਰਗਟ ਹੋਏ। ਔਰ ਸਰੀਰ ਕਰਕੇ 3 ਪਾਤਸ਼ਾਹ ਮੌਜੂਦ ਨੇ। ਜਦੋਂ ਬਾਬਾ ਰਾਮਦਾਸ ਜੀ ਦਾ ਅਵਤਾਰ ਹੋਇਆ, 3 ਪਾਤਸ਼ਾਹੀਆਂ, ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਸਾਹਿਬ ਜੀ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਇਹ ਸਰੀਰ ਕਰਕੇ ਮੌਜੂਦ ਨੇ। ਔਰ ਉਸ ਬਾਬਾ ਰਾਮਦਾਸ ਨੇ ਸੇਵਾ ਤੇ ਸਿਮਰਨ ਵਿੱਚ ਕੈਸੇ ਰੁਤਬੇ ਪਾਏ ਨੇ, ਆਓ ਧਿਆਨ ਦਿਓ। ਨਾਲ ਨਾਲ ਯਤਨ ਕਰਾਂਗੇ ਉਸ ਅਗੰਮੀ ਜੀਵਨ ਤੇ ਵੀ ਕੁਝ ਚਾਨਣਾ ਪਾ ਸਕੀਏ। ਭਾਈ ਨੰਦ ਲਾਲ ਜੀ ਆਖਣ ਲੱਗੇ, ਸਲਤਨਤ ਚਹਾਰ ਮਸ਼, ਚਹਾਰਮ ਫਾਰਸੀ ਵਿੱਚ 4 ਨੂੰ ਕਹਿੰਦੇ ਨੇ, ਜਿਵੇਂ 1 ਨੂੰ ਯੱਕ ਕਹਿ ਦਿੰਦੇ ਨਾ, ਯੱਕ ਅਰਜ਼ ਗੁਫਤੰਗ ਪੇਸ ਤੋਂ, 4 ਨੂੰ ਚਹਾਰਮ ਕਹਿੰਦੇ ਨੇ। ਸਲਤਨਤ ਚਹਾਰ ਮਸ਼, ਗੁਰੂ ਨਾਨਕ ਪਾਤਸ਼ਾਹ ਤੋਂ ਚੌਥੀ ਪਾਤਸ਼ਾਹੀ, ਗੁਰੂ ਨਾਨਕ ਦੇ ਤਖਤ ਦਾ ਚੌਥਾ ਜਿਹੜਾ ਵਾਲੀ ਹੈ, ਅਜ਼ਹਰ ਚਹਾਰ ਰੁਤਬਾ, ਇਸਲਾਮ ਜਗਤ ਦੇ ਅੰਦਰ 4 ਰੁਤਬੇ ਬੜੇ ਉੱਚੇ ਸਮਝੇ ਜਾਂਦੇ ਨੇ, ਉਹ ਕਿਹੜੇ ਨੇ? ਮਹਾਰਾਜ ਸੱਚੇ ਪਾਤਸ਼ਾਹ ਦੀ ਵਡਿਆਈ ਕਰਦਿਆਂ ਭਾਈ ਨੰਦ ਲਾਲ ਕਹਿੰਦੇ, ਇਸਲਾਮ ਧਰਮ ਵਿੱਚ ਸ਼ਰੀਅਤ, ਤਰੀਕਤ, ਹਕੀਕਤ ਤੇ ਮਾਰਫਤ। ਸ਼ਰੀਅਤ, ਤਰੀਕਤ, ਮਾਰਫਤ, ਹਕੀਕਤ, ਇਹ ਜਿਹੜੇ ਚਾਰ ਰੁਤਬੇ ਨੇ, ਇਹ ਚਾਰ ਪ੍ਰਮਾਣਿਕ ਕਿਤਾਬਾਂ ਨੇ, ਗ੍ਰੰਥ ਨੇ, ਜਿਨ੍ਹਾਂ ਦਾ ਇਸਲਾਮ ਜਗਤ ਵਿੱਚ ਉੱਚਿਓਂ ਉੱਚਾ ਦਰਜਾ ਹੈ, ਬੜਾ ਅਦਬ ਹੈ, ਬੜਾ ਸਤਿਕਾਰ ਹੈ, ਬੜੀਆਂ ਪਵਿੱਤਰ ਇਹ ਚਾਰ ਪੁਸਤਕਾਂ ਸਮਝੀਆਂ ਜਾਂਦੀਆਂ ਨੇ। ਭਾਈ ਨੰਦ ਲਾਲ ਜੀ ਆਖਣ ਲੱਗੇ, ਗੁਰੂ ਨਾਨਕ ਦੇ ਤਖਤ ਦਾ ਚੌਥਾ ਮਾਲਕ ਇਹਨਾਂ ਚੌਵਾਂ ਧਾਰਮਿਕ ਪੁਸਤਕਾਂ ਦੇ ਰੁਤਬੇ ਤੋਂ ਕਈ ਕੋਹਾਂ ਉੱਚਾ ਹੈ, ਭਾਵ ਕਿ ਉਹਦੇ ਨਾਲੋਂ ਉੱਚਾ ਕੋਈ ਹੈ ਨਹੀਂ ਹੈ। ਸਲਤਨਤ ਚਹਾਰ ਮਸ਼ ਅਜ਼ਹਰ ਚਹਾਰ ਰੁਤਬਾ ਕੁਦਸੀ ਵਾਲਾ ਤਰ, ਕੁਦਸੀ ਕਹਿੰਦੇ ਨੇ ਪਵਿੱਤਰਤਾ ਨੂੰ, ਚਹਾਰਮ ਚਾਰ ਨੂੰ ਤੇ ਉਹਨਾਂ ਚਾਰ ਮਹਾਨ ਇਸਲਾਮ ਧਰਮ ਦੀਆਂ ਪੁਸਤਕਾਂ ਨਾਲੋਂ ਪਾਤਸ਼ਾਹ ਦਾ ਰੁਤਬਾ ਬੜਾ ਉੱਚਾ ਹੈ, ਬੜੀ ਵੱਡੀ ਵਡਿਆਈ ਹੈ, ਬੜੀਆਂ ਵੱਡੀਆਂ ਉਹਦੇ ਘਰ ਵਿੱਚ ਬਰਕਤਾਂ ਨੇ। ਇਉਂ ਸਮਝ ਲਓ ਸਾਰਿਆਂ ਰੁਤਬਿਆਂ ਤੋਂ ਅਗਰ ਕੋਈ ਰੁਤਬਾ ਉੱਚਾ ਹੈ ਤੇ ਉਹ ਗੁਰੂ ਨਾਨਕ ਦੇ ਤਖਤ ਦਾ ਰੁਤਬਾ ਹੈ, ਉਹਦੇ ਤੋਂ ਉੱਚਾ ਦੁਨੀਆਂ ਵਿੱਚ ਕੋਈ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਾਨ ਵਿੱਚ ਭਾਈ ਨੰਦ ਲਾਲ ਜੀ ਆਖਣ ਲੱਗੇ, ਵਾਹ ਮੁਕ ਬੇਲਾਨੇ ਖਾਸੇ ਦਰਗਾਹੇ ਸਮਦੀਅਤ ਦਰ ਖਿਦਮਤ ਸ਼ਬਸਤੈ ਕਮਰ। ਗੁਰੂ ਰਾਮਦਾਸ ਦੇ ਸਾਹਮਣੇ ਆਹ ਜਿਹੜਾ ਦਰਬਾਰ ਹੈ ਨਾ ਗੁਰੂ ਰਾਮਦਾਸ ਦਾ, ਅਸੀਂ ਤੇ ਬੈਠੇ ਹੀ ਹੋਏ ਹਾਂ ਸਿਰ ਝੁਕਾ ਕੇ, ਝੋਲੀਆਂ ਅੱਟ ਕੇ ਅਸੀਂ ਤੇ ਬੈਠੇ ਹੀ ਹੋਏ ਹਾਂ ਵੀ ਭਰ ਜਾਣ। ਇੱਥੇ ਰਾਜੇ ਤੇ ਭਿਖਾਰੀ ਆ ਕੇ ਬੈਠੇ ਹੋਏ ਨੇ, ਚਰਨਾਂ ਦੇ ਵਿੱਚ ਝੁਕੇ ਹੋਏ ਨੇ, ਇਹ ਤੇ ਸਾਨੂੰ ਦਿਖ ਰਿਹਾ ਹੈ, ਸਾਨੂੰ ਸਮਝ ਹੀ ਪੈ ਰਿਹਾ ਹੈ, ਪਰ ਭਾਈ ਨੰਦ ਲਾਲ ਜੀ ਦੀ ਅੱਖ ਕੁਝ ਹੋਰ ਵੀ ਵੇਖਦੀ ਹੈ ਜੋ ਸਾਨੂੰ ਨਹੀਂ ਦਿਖਦਾ। ਇੱਕ ਸੂਖਸ਼ਮ ਦੁਨੀਆ ਹੈ। ਸ਼ਹੀਦ ਸਿੰਘ, ਦੇਵੀ ਦੇਵਤੇ ਜੋ ਸਾਨੂੰ ਨਜ਼ਰ ਹੀ ਨਹੀਂ ਆਉਂਦੇ, ਇੱਕ ਸੂਖਸ਼ਮ ਦੁਨੀਆ ਹੈ। ਜਿਹੜੇ ਕਹਿੰਦੇ ਨਾ ਲਓ ਜੀ ਇਹ ਨਹੀਂ ਹੁੰਦਾ ਕੁਝ ਵੀ, ਨਾ ਭੂਤ ਪ੍ਰੇਤ ਨਾ ਸ਼ਹੀਦ ਸਿੰਘ, ਇਹ ਨਹੀਂ ਹੁੰਦੇ। ਹੁੰਦੇ ਕਿਉਂ ਨਹੀਂ? ਜੋ ਦਿਖਦਾ ਨਹੀਂ ਅਖੇ ਉਹ ਹੁੰਦਾ ਨਹੀਂ ਹੈ। ਤੇ ਮੈਂ ਸਾਇੰਸ ਦੇ ਆਧਾਰ ਤੇ ਹੀ ਇੱਕ ਤੁਹਾਨੂੰ ਉਦਾਹਰਣ ਦੇ ਦਵਾਂ। ਦੁਨੀਆਂ ਦੇ ਵਿੱਚ ਸੂਖਸ਼ਮ ਬੜੇ ਜੀਵ ਜੰਤੂ ਨੇ, ਬੈਕਟੀਰੀਆ ਆਦਿ। ਪਾਣੀ ਵਿੱਚ ਵੇਖੋਗੇ ਕੁਛ ਨਹੀਂ ਦਿਖੇਗਾ, ਮਾਈਕਰੋਸਕੋਪ ਵਰਤਿਓ ਤੇ ਤੁਹਾਨੂੰ ਇੰਨੇ ਜੀਵ ਜੰਤੂ ਦਿਖ ਪੈਣਗੇ, ਜਲ ਛਕਣ ਨੂੰ ਦਿਲ ਵੀ ਨਹੀਂ ਕਰੇਗਾ। ਦਹੀਂ ਦੇ ਵਿੱਚ ਵੇਖੋਗੇ ਅੱਖਾਂ ਨੂੰ ਕੁਝ ਨਹੀਂ ਦਿਖੇਗਾ, ਕਿਉਂਕਿ ਇਹ ਵੇਖਣ ਵਾਲੀ ਅੱਖ ਨਹੀਂ, ਸੂਖਸ਼ਮ ਦੁਨੀਆਂ ਨੂੰ ਅੱਖ ਨਹੀਂ ਵੇਖ ਸਕਦੀ। ਇਟਸ ਨੋਟ ਪੋਸੀਬਲ, ਇਹ ਅੱਖ ਨਹੀਂ ਵੇਖ ਸਕਦੀ ਸੂਖਸ਼ਮ ਦੁਨੀਆਂ ਨੂੰ। ਆਈਟਮਸ, ਛੋਟੀਆਂ ਛੋਟੀਆਂ ਆਈਟਮਸ, ਬੈਕਟੀਰੀਆ, ਛੋਟੇ ਛੋਟੇ ਜਿਹੜੇ ਸੈੱਲ ਨੇ ਸਰੀਰ ਅੰਦਰ, ਇਹ ਅੱਖਾਂ ਨਹੀਂ ਵੇਖ ਸਕਦੀਆਂ। ਪਰਮਾਤਮਾ ਅਗੋਚਰ ਹੈ, ਅੱਖਾਂ ਨਹੀਂ ਵੇਖ ਸਕਦੀਆਂ। ਜਿਹਨੇ ਮਾਈਕਰੋਸਕੋਪ ਹੱਥ ਫੜ ਲਿਆ ਉਹਨੂੰ ਛੋਟੇ ਛੋਟੇ ਬੈਕਟੀਰੀਆ ਦਿਖ ਪਏ, ਤੇ ਜਿਹਦੇ ਤੇ ਬਾਣੀ ਨੇ ਕਿਰਪਾ ਕਰਤੀ, ਪਰਮਾਤਮਾ ਨੇ ਕਿਰਪਾ ਕਰਤੀ, ਉਹਨੂੰ ਅੱਖਾਂ ਹੀ ਐਸੀਆਂ ਬਖਸ਼ ਦਿੱਤੀਆਂ ਵੀ ਭਗਤ ਨਾਮਦੇਵ ਗੱਜ ਵੱਜ ਕੇ ਕਹਿੰਦਾ ਹੈ, ਨਾਮੇ ਦੇਖ ਨਾਰਾਇਣ ਹੱਸੇ, ਧੰਨੇ ਧਨ ਪਾਇਆ ਧਰਣੀਧਰ। ਨਾਮਦੇਵ ਜੀ ਕਹਿੰਦੇ ਤੁਹਾਨੂੰ ਦੇਖਦਾ ਨਹੀਂ, ਮੇਰੇ ਅੱਗੇ ਬੈਠਾ ਹੱਸੀ ਜਾਂਦਾ ਹੈ, ਅੱਖਾਂ ਹੀ ਏਦਾਂ ਦੀਆਂ ਮਿਲ ਗਈਆਂ। ਤੇ ਫਿਰ ਕਿੰਤੂ ਤੇ ਤੂੰ ਸੂਖਸ਼ਮ ਦੁਨੀਆਂ ਤੇ ਵੀ ਕਰ ਸਕਦਾ, ਬੈਕਟੀਰੀਆ ਕਿਹੜੇ ਦਿਖਦੇ ਨੇ? ਪਰ ਸਾਇੰਸ ਕਹਿੰਦੀ ਹੈ ਫੜ ਮਾਈਕਰੋਸਕੋਪ, ਕਰੋੜਾਂ ਨੇ, ਵੇਖ ਲੈ, ਕੋਈ ਵੀ ਜਗ੍ਹਾ ਵੇਖੇਗਾ, ਹਰ ਜਗ੍ਹਾ ਨੇ। ਇਉਂ ਸੂਖਸ਼ਮ ਦੁਨੀਆਂ ਵੱਸਦੀ ਹੈ, ਜਿਹੜੀ ਸਾਨੂੰ ਨਹੀਂ ਦਿਖਦੀ, ਨਾਮਦੇਵ ਜੀ ਵੇਖ ਲੈਂਦੇ ਨੇ, ਭਾਈ ਨੰਦ ਲਾਲ ਜੀ ਵੇਖ ਲੈਂਦੇ ਨੇ। ਉਹ ਜਿਹੜੀ ਸੂਖਸ਼ਮ ਦੁਨੀਆਂ ਹੈ, ਭੂਤ ਪ੍ਰੇਤ ਵੀ ਨੇ, ਬਾਣੀ ਕਹਿੰਦੀ ਹੈ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ ਚ, ਤੇ ਕਈ ਬੰਦਿਆਂ ਦਾ ਵੀ ਭੂਤਾਂ ਵਾਲਾ ਜੀਵਨ ਹੈ, ਤੇ ਭੂਤ ਇੱਕ ਜੋਨੀ ਵੀ ਹੈ, ਪਰ ਹੈ ਸੂਖਸ਼ਮ ਦੁਨੀਆ, ਸਾਨੂੰ ਸਥੂਲ ਦਿਖਦਾ ਹੈ, ਵੱਡੀ ਦੁਨੀਆ ਦਿਖਦੀ ਹੈ, ਇਹ ਸੂਖਸ਼ਮ ਨਹੀਂ ਦਿਖਦੀ। ਜਿਵੇਂ ਮਾਈਕਰੋਸਕੋਪ ਤੈਨੂੰ ਸੂਖਸ਼ਮ ਜੀਵ ਜੰਤੂ ਕੀਟਾਣੂ ਦਿਖਾ ਦਿੰਦਾ ਹੈ, ਇਉਂ ਜਿਹੜੀਆਂ ਅਗੋਚਰ ਵਸਤੂਆਂ ਨੇ, ਬਾਣੀ ਦਾ ਚਸ਼ਮਾ ਤੈਨੂੰ ਉਹ ਨਦਰੀ ਪਵਾ ਦਿੰਦਾ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਐਸੀਆਂ ਬਰਕਤਾਂ ਦੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਵੀ ਜਗ੍ਹਾ ਜਗ੍ਹਾ ਹਾਮੀ ਭਰਦੇ ਨੇ। ਔਰ ਭਾਈ ਨੰਦ ਲਾਲ ਜੀ ਆਖਣ ਲੱਗੇ, ਠੀਕ ਹੈ ਬੜੀ ਭੀੜ ਹੈ, ਬੜੀਆਂ ਸੰਗਤਾਂ ਨੇ, ਬੜੇ ਦਿਦਾਰੇ ਕਰਨ ਆਉਂਦੇ ਨੇ ਗੁਰੂ ਰਾਮਦਾਸ ਦੇ ਦਰ ਤੇ, ਪਰ ਕੁਝ ਖਾਸ ਲੋਕ ਵੀ ਇਹਦੇ ਦਰਬਾਰ ਵਿੱਚ ਹਾਜ਼ਰ ਰਹਿੰਦੇ ਨੇ। ਹੁਣ ਇਹਨੂੰ ਝੂਠ ਮੰਨ ਲਓ ਜਾਂ ਸੱਚ ਮੰਨ ਲਓ, ਇਹ ਤੁਹਾਡੀ ਮਰਜ਼ੀ ਹੈ, ਪਰ ਨਿਰਣਾ ਇੱਥੋਂ ਕੀਤਾ ਜਾਂਦਾ ਹੈ ਵੀ ਸਾਡੇ ਵਰਗੇ ਤਰਕਵਾਦੀ ਲੋਕ ਭਾਈ ਨੰਦ ਲਾਲ ਦੇ ਚਰਨਾਂ ਦੀ ਧੂੜ ਵਰਗੇ ਵੀ ਨਹੀਂ। ਤੇ ਜੇ ਭਾਈ ਨੰਦ ਲਾਲ ਜੀ ਬਚਨ ਇਹ ਕਹਿ ਰਹੇ ਨੇ ਕਲਗੀਧਰ ਪਾਤਸ਼ਾਹ ਦਾ ਹਿਰਦਾ ਬਣ ਚੁੱਕੇ ਨੇ, ਚਰਨਾਂ ਦੇ ਭੌਰੇ ਨੇ, ਤੇ ਇਹਦਾ ਮਤਲਬ ਇਹ ਤਾਕਤਾਂ ਮੌਜੂਦ ਨੇ, ਬਾਣੀ ਤੇ ਜਗ੍ਹਾ ਜਗ੍ਹਾ ਕਹਿੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਾਨ ਵਿੱਚ ਆਖਣ ਲੱਗੇ, ਵਾਹ ਮੁਕ ਬਿਲਾਨੇ ਖਾਸੇ ਦਰਗਾਹੇ ਸਮਦੀਅਤ ਦਰ ਖਿਦਮਤ ਸ਼ਬਸਤਾ ਕਮਰ। ਪਰਮਾਤਮਾ ਦੇ ਦਰ ਉੱਤੇ ਜਿਹੜੇ ਲੋਕ ਪ੍ਰਵਾਨ ਹੋ ਚੁੱਕੇ ਨੇ, ਭਾਵੇਂ ਉਹ ਦੇਵਤੇ ਨੇ, ਭਾਵੇਂ ਉਹ ਮਹਾਂਪੁਰਸ਼ ਨੇ, ਭਾਵੇਂ ਉਹ ਸਰੀਰ ਕਰਕੇ ਮੌਜੂਦ ਨੇ ਜਾਂ ਨਹੀਂ, ਇਹ ਜਿੰਨੇ ਵੀ ਉਹਦੇ ਦਰ ਤੇ ਪ੍ਰਵਾਨ ਹੋ ਚੁੱਕੇ ਦੈਵਿਕ ਤਾਕਤਾਂ ਵਾਲੇ ਮਹਾਂਪੁਰਸ਼ ਨੇ, ਅਵਤਾਰੀ ਪੁਰਸ਼ ਨੇ, ਆਖਣ ਲੱਗੇ ਜਿਹੜਾ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਹੈ, ਦਰਗਾਹ ਵਿੱਚ ਕਬੂਲ ਹੋਏ ਐਸੇ ਖਾਸ ਲੋਕ ਲੱਕ ਬੰਨ ਕੇ ਕਮਰ ਕਸਾ ਕਰਕੇ ਦੋਵੇਂ ਹੱਥ ਜੋੜ ਕੇ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਖਲੋਤੇ ਨੇ ਵੀ ਬਾਪੂ ਹੁਕਮ ਕਰ ਕੀ ਕਰਨਾ ਹੈ। ਵੱਡਿਓ ਵੱਡੇ ਅਵਤਾਰ, ਵੱਡਿਓ ਵੱਡੀਆਂ ਬਰਕਤਾਂ ਪ੍ਰਾਪਤ ਮਹਾਂਪੁਰਸ਼, ਕੁੱਲ ਕਾਇਨਾਤ ਗੁਰੂ ਰਾਮਦਾਸ ਦੇ ਦਰ ਤੇ ਖਲੋਤੀ ਹੈ, ਛੱਡ ਖੜਾ ਕਬਰਾਂ ਪੱਥਰਾਂ ਦਾ, ਇੱਥੇ ਹੀ ਆ ਜਾਇਆ ਕਰ, ਉਹ ਵੀ ਸਾਰੇ ਇਹਦੇ ਦਰ ਦੇ ਉੱਤੇ ਝੋਲੀਆਂ ਅੱਡ ਕੇ ਮੰਗਤਿਆਂ ਵਾਂਗੂ ਖਲੋਂਦੇ ਨੇ। ਆਖਣ ਲੱਗੇ ਵਾਹ ਮੁਕ ਬਿਲਾਨੇ ਖਾਸੇ ਦਰਗਾਹੇ ਸ਼ਮਦੀਅਤ, ਦਰਗਾਹ ਦੇ ਵਿੱਚ ਖਾਸੇ ਜਿਹੜੇ ਖਾਸ ਨੇ, ਜਿਹੜੇ ਦਰਗਾਹ ਦੇ ਵਿੱਚ ਕਬੂਲ ਨੇ, ਦਰ ਖਿਦਮਤ ਖਿਦਮਤ ਕਰਨੀ, ਸੇਵਾ ਕਰਨੀ, ਗੁਰੂ ਰਾਮਦਾਸ ਦੇ ਦਰ ਉੱਤੇ ਖਿਦਮਤ ਕਰਨ ਲਈ, ਸੇਵਾ ਕਰਨ ਦੇ ਲਈ ਹਾਜ਼ਰ ਨਾਜ਼ਰ ਖਲੋਤੇ ਹੋਏ ਨੇ। ਗੁਰੂ ਰਾਮਦਾਸ ਪਾਤਸ਼ਾਹ ਦਾ ਏਡਾ ਉੱਚਾ ਰੁਤਬਾ ਹੈ। ਬਸਤੈ ਦਾ ਮਤਲਬ ਕੀ ਹੈ? ਬੰਨਣਾ, ਬਸਤੈ ਕਮਰ, ਲੱਕ ਨੂੰ ਬੰਨਣਾ, ਤੇ ਲੱਕ ਨੂੰ ਬੰਨਣ ਦਾ ਮਤਲਬ ਹੁੰਦਾ ਪੂਰੀ ਤਿਆਰੀ ਵਿੱਚ ਖਲੋਤੇ ਰਹਿਣਾ ਵੀ ਪਤਾ ਨਹੀਂ ਕੀ ਹੁਕਮ ਕਰ ਦੇਵੇ ਖਸਮ। ਇਹੋ ਖਾਸ ਲੋਕ ਵੀ ਉਹਦੇ ਦਰ ਦੇ ਉੱਤੇ ਖਲੋਤੇ ਹੋਏ ਨੇ, ਹੱਥ ਬੰਨ ਕੇ ਖਲੋਤੇ ਹੋਏ ਨੇ। ਅੱਗੇ ਪਾਤਸ਼ਾਹ ਆਖਣ ਲੱਗੇ, ਹਰ ਸ਼ਕੀ ਵਾ ਸਵਦੀਲ ਕੇ ਅਜ਼ਬਾਰ ਗਾਹਸ਼ ਪਨਾਜੁਸਤ ਅਜ਼ਮੇ ਆਮਨੇ ਅਫਜ਼ਾਲਸ਼ ਬਰ ਮਸਨਦੇ ਕਬੂਲੋ ਇੱਜ਼ਤ ਬਾਨਿਸ਼ਤ। ਗੁਰੂ ਰਾਮਦਾਸ ਸੱਚਾ ਪਾਤਸ਼ਾਹ, ਦੀਨ ਦੁਨੀਆ ਦਾ ਜਿਹੜਾ ਮਾਲਕ ਹੈ, ਕਾਇਨਾਤ ਦਾ ਜਿਹੜਾ ਮਾਲਕ ਹੈ, ਹਰ ਭਾਗ ਤੋਂ ਹੀਣਾ ਬੰਦਾ, ਜਿਹਦੇ ਭਾਗ ਐਸੇ ਨੇ ਵੀ ਜਿਹਦੇ ਜੀਵਨ ਵਿੱਚ ਸਦਾ ਹੀ ਦੁੱਖ ਹੈ, ਜਿਹੜਾ ਹਰ ਵਾਰ ਇਹੀ ਕਹਿੰਦਾ ਵੀ ਸਾਡੇ ਭਾਗਾਂ ਵਿੱਚ ਦੇ ਕੱਖ ਵੀ ਨਹੀਂ ਲਿਖਿਆ ਰੱਬ ਨੇ, ਭਾਗਾਂ ਤੋਂ ਹੀਣਾ ਬੰਦਾ, ਹਰ ਸ਼ਕੀ ਵਾ ਜ਼ਲੀਲ, ਸ਼ਕੀ ਕਹਿੰਦੇ ਨੇ ਬਦਬਖਤ ਬੰਦਾ, ਅਭਾਗਾ ਬੰਦਾ, ਮਾੜਾ ਬੰਦਾ, ਜ਼ਲੀਲ ਬੰਦਾ, ਬੇਅੰਤ ਅਰਥ ਨਿਕਲ ਆਉਂਦੇ ਨੇ। ਹਰ ਸ਼ਕੀ ਵਾ ਜ਼ਲੀਲ ਕਹਿੰਦੇ ਅਭਾਗਾ ਤੇ ਜ਼ਲੀਲ ਬੰਦਾ, ਸ਼ਕੀ ਅਭਾਗਾ ਤੇ ਜ਼ਲੀਲ ਦੇ ਅਰਥ ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ, ਕੌਣ ਹੁੰਦਾ ਹੈ? ਹਰ ਸ਼ਕੀ ਵਾ ਜ਼ਲੀਲ ਕਿ ਅਜ਼ਬਾਰ ਗਾਹਸ਼ ਪਨਾਜੁਸਤ। ਆਖਣ ਲੱਗੇ ਦੀਨ ਦੁਨੀਆ ਦੇ ਮਾਲਕ ਦੀ ਸ਼ਾਨ ਦੇ ਵਿੱਚ ਬਾਰ ਗਾਹਸ਼, ਉਹ ਦਰਬਾਰ ਜਿੱਥੇ ਖਸਮ ਬਹਿੰਦਾ ਹੈ, ਉਹ ਦਰਬਾਰ ਜਿੱਥੇ ਗੁਰੂ ਰਾਮਦਾਸ ਬਹਿੰਦਾ ਹੈ, ਤੇ ਪਨਾਹ ਕਹਿੰਦੇ ਨੇ ਸ਼ਰਨ ਨੂੰ। ਹੇ ਅਭਾਗੇ ਬੰਦੇ, ਹੇ ਜ਼ਲੀਲ ਬੰਦੇ, ਜੇ ਕਿਤੇ ਤੂੰ ਗੁਰੂ ਰਾਮਦਾਸ ਦੀ ਸ਼ਰਨ ਵਿੱਚ ਆ ਜਾਵੇ ਨਾ, ਗੁਰੂ ਰਾਮਦਾਸ ਦੀ ਸ਼ਰਨ ਲੱਭਣ ਦੀ ਕੋਸ਼ਿਸ਼ ਕਰੇ, ਉਹਦੇ ਵਿੱਚ ਆ ਕੇ ਹਾਜ਼ਰ ਹੋ ਜਾਵੇਂ ਗੁਰੂ ਦੇ ਦਰ ਤੇ, ਤੂੰ ਸੇਵਾ ਕਰੇ। ਭਾਵੇਂ ਤੈਨੂੰ ਲੋਕ ਅਭਾਗਾ ਕਹਿੰਦੇ ਸਨ, ਵੀ ਇਹਦੇ ਭਾਗਾਂ ਚ ਕੱਖ ਨਹੀਂ ਹੈ, ਕੋਈ ਜਵਾਨੀ ਨਹੀਂ, ਕੋਈ ਦੀਵਾਨੀ ਨਹੀਂ, ਦੁਖੀ ਭੋਗਦਾ ਹੈ। ਤੇ ਕਰਤੂਤ ਵੀ ਕਿਸੇ ਦੀ ਚੰਗੀ ਨਾ ਹੋਵੇ, ਜ਼ਲੀਲ ਬੰਦਾ ਹੋਵੇ। ਸਿੱਧੇ ਦੇ ਅਰਥ ਨੇ ਕਮੀਨਾ, ਜ਼ਲੀਲ ਦਾ ਅਰਥ ਹੈ ਕਮੀਨ, ਜਿਹੜਾ ਘਰ ਦਾ ਨਾ ਘਾਟਦਾ। ਆ ਗੁਰੂ ਰਾਮਦਾਸ ਦੇ ਦਰ ਤੇ ਵੀ ਤੂੰ ਕਿਤੇ ਆ ਜਾਵੇਂ ਤੇ ਆਖਣ ਲੱਗੇ ਨੇ, ਅਜ਼ਮ ਆਮਨੇ ਅਫਜ਼ਾਲ ਸ਼ਬਰ ਮਸਨ ਦੇ ਕਬੂਲੋ ਇੱਜ਼ਤ ਬਾਨਿਸ਼ਟ। ਐਸਾ ਬੰਦਾ ਜਦੋਂ ਪਾਤਸ਼ਾਹ ਦੇ ਦਰ ਤੇ ਆ ਜਾਂਦਾ ਹੈ, ਮਿਆਨੇ ਕਹਿੰਦੇ ਨੇ ਇਨਾਮ ਨੂੰ, ਇਨਾਮ ਹਾਸਲ ਕਰਨਾ। ਔਰ ਇਉਂ ਸਮਝਣਾ ਕਰਿਓ, ਜਦੋਂ ਕੋਈ ਉਹਦੇ ਦਰ ਤੇ ਆ ਜਾਂਦਾ ਹੈ, ਸ਼ਰਨ ਵਿੱਚ ਆ ਜਾਂਦਾ ਹੈ, ਤੇ ਗੁਰੂ ਰਾਮਦਾਸ ਅਭਾਗਿਆਂ ਦੇ ਵੀ ਭਾਗ ਖੋਲ ਦਿੰਦਾ ਹੈ, ਅਭਾਗਿਆਂ ਦੀਆਂ ਵੀ ਝੋਲੀਆਂ ਭਰ ਦਿੰਦਾ ਹੈ, ਅਭਾਗਿਆਂ ਨੂੰ ਵੀ ਸੰਗਤ ਦੇ ਵਿੱਚ ਪ੍ਰਵਾਨਗੀ ਬਖਸ਼ ਦਿੰਦਾ ਹੈ, ਸੱਜਣ ਠੱਗ ਵਰਗਿਆਂ ਦੀਆਂ ਵੀ ਝੋਲੀਆਂ ਸੰਤ ਬਣਾ ਦਿੰਦਾ ਹੈ, ਭਰ ਦਿੰਦਾ ਹੈ, ਕੌਡੇ ਰਾਕਸ਼ ਵਰਗਿਆਂ ਦੀਆਂ ਝੋਲੀਆਂ ਵੀ ਗੁਰਮੁਖ ਬਣਾ ਕੇ ਭਰ ਦਿੰਦਾ ਹੈ। ਕਮੀਨ ਬੰਦੇ ਸੀ ਨਾ ਦੋਵੇਂ, ਸੱਜਣ ਠੱਗ ਵੀ ਨਾ ਸੱਜਣ, ਤੇ ਕਰਤੂਤ ਤੋਂ ਪੈ ਗਿਆ ਪਿੱਛੇ ਤਖਲਸ ਠੱਗ, ਨਾ ਮਾਪਿਆਂ ਸੱਜਣ ਰੱਖਿਆ ਸੀ, ਪੁੱਠੇ ਕੰਮ ਕਰਨ ਉਹਨਾਂ ਹਟਿਆ, ਲੋਕਾਂ ਨੇ ਨਾ ਪਾਤਾ ਠੱਗ। ਮਾਂ ਪਿਓ ਦਾ ਸੱਜਣ ਹੈ ਤੇ ਲੋਕਾਂ ਲਈ ਠੱਗ ਹੈ। ਐਸਾ ਜ਼ਲੀਲ ਬੰਦਾ ਵੀ ਗੁਰੂ ਨਾਨਕ ਦੇ ਦਰ ਤੇ ਆਇਆ ਤੇ ਸੱਜਣ ਸਿੱਖ ਬਣ ਗਿਆ, ਸੱਜਣ ਸੰਤ ਬਣ ਗਿਆ। ਗੁਰੂ ਝੋਲੀਆਂ ਭਰਨ ਵਾਲਾ ਹੈ, ਗੁਰੂ ਬਰਕਤਾਂ ਦੇਣ ਵਾਲਾ ਹੈ, ਗੁਰੂ ਝੋਲੀਆਂ ਦੇ ਵਿੱਚ ਮਨ ਇੱਛਿਤ ਵਸਤੂਆਂ ਪਾਉਣ ਵਾਲਾ ਹੈ। ਆ ਗੁਰੂ ਨਾਨਕ ਦੇ ਦਰ ਤੇ ਆ, ਜਿਹੜਾ ਵੀ ਦਰ ਤੇ ਆ ਗਿਆ ਇੱਜ਼ਤ ਦੀ ਗੱਦੀ ਬਖਸ਼ ਦਿੰਦਾ ਹੈ, ਵਡਿਆਈ ਬਖਸ਼ ਦਿੰਦਾ ਹੈ, ਐਸੀ ਪਹੁੰਚ ਦਾ ਮਾਲਕ ਹੈ। ਜੋ ਸਰਨੀ ਆਵੈ, ਬਾਣੀ ਕੀ ਕਹਿੰਦੀ ਹੈ, ਜੋ ਸਰਨੀ ਆਵੈ ਸਰਬ ਸੁਖ ਪਾਵੈ। ਜਿਹੜਾ ਗੁਰੂ ਦੀ ਸ਼ਰਨ ਆ ਜਾਂਦਾ ਹੈ ਉਹਨੂੰ ਸੁਖ ਹੀ ਸੁਖ ਹੈ, ਭਾਵੇਂ ਕਿੱਡੇ ਵੀ ਲੇਖ ਮਾੜੇ ਹੋਣ, ਬਾਪੂ ਕਰਮਗਾਤੀ ਬਦਲ ਦਿੰਦਾ ਹੈ, ਖੁਸ਼ੀਆਂ ਖੇੜੇ ਹੀ ਬਖਸ਼ ਦਿੰਦਾ ਹੈ। ਔਰ ਪਾਤਸ਼ਾਹ ਵੱਲ ਧਿਆਨ ਦਿਓ, ਬਾਬਾ ਰਾਮਦਾਸ ਜੀ ਗੁਰੂ ਬਣਨ ਤੋਂ ਪਹਿਲਾਂ ਕੁਝ ਐਸੇ ਹਾਲਾਤਾਂ ਚੋਂ ਲੰਘੇ ਸਨ। ਕੈਸੇ ਹਾਲਾਤ? ਲੋਕ ਕਹਿੰਦੇ ਸਨ ਇਹਦੇ ਭਾਗ ਹੀ ਚੰਗੇ ਨਹੀਂ ਹੈ, ਇਸੇ ਕਰਕੇ ਗਲੀਆਂ ਵਿੱਚ ਘੁੰਗਣੀਆਂ ਵੇਚਣੀਆਂ ਪੈ ਗਈਆਂ। ਲੋਕ ਕਹਿੰਦੇ ਨੇ ਭਾਗ ਚੰਗੇ ਨਹੀਂ ਹੈ। ਦੇਵ ਨੇ ਤੈਸੀ ਹੋਈ, ਪਿਤਾ ਹਰਦਾਸ ਮਾਤਾ ਦਇਆ ਕੌਰ ਜੀ ਵੀ ਬਖਸ਼ੇ ਸਵਾਸਾਂ ਨੂੰ ਭੋਗ ਕੇ ਜਾ ਚੁੱਕੇ ਨੇ। ਨਾਨੀ ਪਰਵਰਿਸ਼ ਕਰਦੀ ਹੈ, ਛੋਲੇ ਉਬਾਲ ਕੇ ਵੇਚਣੇ ਪੈ ਗਏ, ਗਲੀਆਂ ਵਿੱਚ ਰੁਲਦੇ ਕੱਖਾਂ ਨੂੰ ਤੇ ਲੋਕਾਂ ਚੁੱਕ ਲਿਆ, ਪਰ ਬਾਬੇ ਰਾਮਦਾਸ ਨੂੰ ਕਿਸੇ ਚੁੱਕ ਕੇ ਛਾਤੀ ਨਾ ਨਹੀਂ ਲਾਇਆ। ਕਿਉਂ ਜੀ? ਨਿਰਧਨ ਆਦਰ ਕੋਈ ਨਾ ਦੇ, ਗਰੀਬ ਨੂੰ ਕੋਈ ਆਦਰ ਨਹੀਂ ਦਿੰਦਾ ਇੱਥੇ। ਜੇ ਚਾਰ ਟਕੇ ਨੇ ਤੇ ਫਿਰ ਤੇਰਾ ਬੜਾ ਸਤਿਕਾਰ ਕਰਨਗੇ, ਫਿਰ ਕਹਿਣ ਦੀ ਲੋੜ ਨਹੀਂ ਹੈ। ਪਰ ਜੇ ਘਰ ਵਿੱਚ ਗਰੀਬੀ ਹੈ ਤੇ ਤੇਰੀ ਗੱਲ ਵੀ ਕੋਈ ਨਹੀਂ ਸੁਣਦਾ, ਲੱਖ ਯਤਨ ਕਰ ਲਈ ਤੈਨੂੰ ਸਤਿਕਾਰ ਨਹੀਂ ਕੋਈ ਦੇਵੇਗਾ। ਚਲੋ, ਲੋਕਾਂ ਨੇ ਤੇ ਕੀ ਲਾਉਣਾ ਸੀ ਛਾਤੀ ਨਾਲ, ਜਿਨ੍ਹਾਂ ਦੀਆਂ ਨਾੜੀਆਂ ਵਿੱਚ ਉਹੀ ਲਹੂ ਸੀ ਜਿਹੜਾ ਭਾਈ ਹਰਦਾਸ ਦੀਆਂ ਨਾੜਾਂ ਵਿੱਚ ਸੀ, ਉਹਨਾਂ ਸ਼ਰੀਕਾਂ ਚਾਚੇ ਤਾਇਆਂ ਵੀ ਗੱਲ ਨਾ ਨਹੀਂ ਲਾਇਆ। ਤੇ ਘੁੰਗਣੀਆਂ ਵੇਚਦਾ ਜਿਸ ਦਿਨ ਬਾਬਾ ਰਾਮਦਾਸ ਆਪਣੇ ਪਿਤਾ ਦੇ ਹਰਦਾਸ ਜੀ ਦੇ ਘਰ ਨੂੰ ਜਿੰਦਰਾ ਲਾ ਗਿਆ ਵੀ ਸ਼ਰੀਕ ਤਾਨੇ ਮਾਰਦੇ ਨੇ, ਤੰਗ ਬੜਾ ਕਰਦੇ ਨੇ, ਨਾਨਕੇ ਬਾਸਰ ਕੇ ਚਲੇ ਗਏ, ਸ਼ਰੀਕਾਂ ਨੇ ਜਾਂਦੇ ਨੂੰ ਰੋਕਿਆ ਨਹੀਂ ਹੈ, ਵੀ ਕਿਉਂ ਛੱਡ ਕੇ ਚੱਲਿਆ ਹੈ, ਕਿਲਕਾਰੀਆਂ ਮਾਰ ਕੇ ਹੱਸੇ ਨੇ ਵੀ ਅਰਦਾਸ ਦੇ ਘਰ ਨੂੰ ਜਿੰਦਰਾ ਵੱਜ ਗਿਆ ਹੈ। ਸ਼ਰੀਕਾਂ ਦੇ ਵਸ ਪੈ ਜਾਵੇ ਬੰਦਾ, ਮਤਰਿਆਂ ਦੇ ਵਸ ਪੈ ਜਾਵੇ ਬੰਦਾ, ਮਾਤਾ ਪਿਤਾ ਸਾਥ ਛੱਡ ਦੇਣ ਤੇ ਇਹ ਉਹੀ ਜਾਣਦਾ ਹੈ ਜਿਹਦੇ ਤੇ ਐਸੀ ਦੁੱਖਾਂ ਲੱਦੀ ਘੜੀ ਆਈ ਹੋਵੇ। ਅਸੀਂ ਨਹੀਂ ਇਸ ਗੱਲ ਨੂੰ ਸਮਝ ਸਕਦੇ ਤੇ ਨਾ ਸਮਝ ਹੀ ਸਕਾਂਗੇ। ਜਿਹਦੇ ਮਾਤਾ ਪਿਤਾ ਨਹੀਂ ਉਹ ਸਮਝਦਾ ਹੈ, ਅਭਾਗਾ ਕਹਿ ਦਿੱਤਾ ਲੋਕਾਂ ਨੇ, ਲੋਕ ਆਖਣ ਲੱਗੇ ਇਹਦੇ ਭਾਗਾਂ ਵਿੱਚ ਦੁੱਖ ਹੀ ਦੁੱਖ ਹੈ, ਇਹ ਨਿਤਾਣਾ ਹੈ, ਨਿਮਾਣਾ ਹੈ, ਨਿਓਟਾ ਹੈ, ਜਤੀਮ ਹੈ। ਔਰ ਕਈ ਵਾਰ ਅੱਠੀ ਪਹਿਰੀ ਵੀ ਭੋਜਨ ਨਹੀਂ ਮਿਲਦਾ। ਘੁੰਗਣੀਆਂ ਵੇਚ ਕੇ ਜਿਹੜਾ ਟਕਾ ਆ ਜਾਵੇ ਦਾਲ ਆਟਾ ਲੈ ਆਉਂਦੇ ਨੇ, ਤੇ ਕਈ ਵਾਰ ਕੋਈ ਸਾਧੂ ਮਿਲ ਪਵੇ ਨਾ। ਕਵੀ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਵਿੱਚ ਲਿਖਦੇ, ਇੱਕ ਸਾਧੂ ਮਿਲ ਪਿਆ ਤੇ ਇੱਕ ਮੁੱਠ ਭਰ ਕੇ ਘੁੰਗਣੀਆਂ ਦੀ ਬਾਪੂ ਪਾਉਣ ਲੱਗਾ ਉਹਦੀ ਝੋਲੀ। ਉਹਨੇ ਕਿਹਾ ਜੀ ਭੁੱਖਾ, ਤੇ ਕਵੀ ਜੀ ਆਖਣ ਲੱਗੇ ਪਾਤਸ਼ਾਹ ਬਾਬਾ ਰਾਮਦਾਸ ਬਚਪਨੇ ਵਿੱਚ ਨੇ ਤੇ ਆਖਣ ਲੱਗੇ ਸੰਤ ਜੀ ਜੇ ਭੁੱਖੇ ਜੇ ਤੇ ਲਓ ਦੋ ਮੁੱਠਾਂ। ਉਹ ਕਹਿੰਦਾ ਨਾ, ਦੋਵਾਂ ਮੁੱਠਾਂ ਨਾਲ ਵੀ ਭੁੱਖ ਨਹੀਂ ਮਿਟਣੀ। ਲਓ ਤਿੰਨ ਮੁੱਠਾਂ, ਨਹੀਂ ਜੀ ਭੁੱਖ ਨਹੀਂ ਮਿਟਣੀ। ਲਓ ਫਿਰ ਚਾਰ ਮੁੱਠ, ਕਹਿੰਦਾ ਨਹੀਂ ਭੁੱਖ ਨਹੀਂ ਮਿਟਣੀ। ਤੇ ਬਾਪੂ ਨੇ ਸ਼ਾਬਾਈ ਮੂਧਾ ਕਰ ਦਿੱਤਾ ਝੋਲੀ ਵਿੱਚ। ਐਸਾ ਸੁਭਾਅ ਹੈ। ਤੇ ਜਦੋਂ ਸ਼ਾਬਾਈ ਸਾਹਿਬ ਦੀ ਝੋਲੀ ਪੈ ਗਿਆ, ਉਹ ਸਾਧੂ ਸਤਪੁਰਸ਼ ਦੇ ਕੋਲ ਕੋਈ ਆਨਾ ਟਕਾ ਨਹੀਂ ਸੀ, ਉਦਾਂ ਹੀ ਘਰ ਮੁੜ ਆਉਂਦੇ ਨੇ। ਕਈ ਵਾਰ ਅੱਠੀ ਪੈਰੀ ਵੀ ਰੋਟੀ ਨਹੀਂ ਜੁੜਦੀ, ਪਰ ਦੇਣੋ ਨਹੀਂ ਹਟਦੇ, ਕਿਉਂਕਿ ਗੁਰੂ ਨਾਨਕ ਦੇ ਦਰ ਦਾ ਸੁਭਾਅ ਹੀ ਐਸਾ ਹੈ। ਇਹਨੂੰ 20 ਰੁਪਈਏ ਕਾਰੋਬਾਰ ਲਈ ਮਿਲਣ ਤੇ ਲੰਗਰ ਲਾ ਕੇ ਆ ਜਾਂਦਾ ਹੈ। 20 ਤੋਂ 40 ਬਣਾਉਣੇ ਸੀ, ਨਹੀਂ 20 ਤੋਂ 40 ਬਣਾਉਣੇ ਸੀ, ਪਿਤਾ ਖੁਸ਼ ਹੁੰਦਾ। 20 ਦਾ ਲੰਗਰ ਲਾ ਦਿੱਤਾ, ਪਿਤਾ ਨੇ ਚਪੇੜ ਕੱਢ ਮਾਰੀ, ਖੁਦ ਖੁਦਾ ਦੇ ਚਪੇੜ ਕੱਢ ਮਾਰੀ। ਪਿਤਾ ਨੂੰ ਲੱਗਿਆ ਨੁਕਸਾਨ ਹੋ ਗਿਆ, ਪਰ ਸਿੱਖਾ ਤੇਰਾ ਇੰਨਾ ਕੁ ਫਾਇਦਾ ਕਰ ਦਿੱਤਾ ਹੈ, ਸਭ ਰੌਣਕਾਂ ਲੰਗਰਾਂ ਗੁਰੂ ਘਰਾਂ ਵਿੱਚ ਉਹਦੇ 20 ਰੁਪਈਆਂ ਕਰਕੇ ਲੱਗੀਆਂ ਨੇ। ਇੰਨਾ ਭਲਾ ਕਰ ਗਿਆ ਵੀ ਅੱਜ ਕੋਈ ਵੀ ਦਸਤਾਰਧਾਰੀ ਗੁਰੂ ਕਾ ਸਿੱਖ, ਕੋਈ ਵੀ ਸਰਦਾਰ ਪਗੜੀ ਬੰਨਣ ਵਾਲਾ ਤੁਹਾਨੂੰ ਭੀਖ ਮੰਗਦਾ ਨਹੀਂ ਦਿਖਦਾ ਹੈ। ਉਹਨਾਂ 20 ਰੁਪਈਆਂ ਦੀ ਬਦੌਲਤ ਅਸੀਂ ਬਖਸ਼ਿਸ਼ਾਂ ਨੇ ਸਿੱਖ ਦਿਆਲੂ ਕਿਰਪਾਲੂ ਨੇ ਆਪਣੇ ਗੁਰੂ ਵਰਗੇ, ਐਸੀ ਬਖਸ਼ਿਸ਼ ਹੈ ਸਿੱਖਾਂ ਦੇ ਉੱਤੇ। ਪਰ ਉਹ ਪਾਤਸ਼ਾਹ ਗੁਰੂ ਰਾਮਦਾਸ ਅੱਠੀ ਪਹਿਰੀ ਵੀ ਕਈ ਵਾਰ ਭੋਜਨ ਨਹੀਂ ਸੀ ਜੁੜਦਾ, ਪਰ ਅੱਜ ਦੀਨ ਦੁਨੀਆਂ ਦਾ ਮਾਲਕ ਗੁਰੂ ਅਮਰਦਾਸ ਦੇ ਦਰ ਦਾ ਐਸਾ ਸੇਵਕ ਬਣ ਗਿਆ, ਜਿਹੜਾ ਕਦੇ ਯਤੀਮ ਸੀ, ਜਿਹੜਾ ਕਦੇ ਅੱਠੀ ਪਹਿਰੀ ਰੋਟੀ ਨਹੀਂ ਸੀ ਖਾ ਸਕਿਆ, ਅੱਜ ਉਹਦੇ ਦਰ ਤੇ ਹਰਿਮੰਦਰ ਸਾਹਿਬ ਲੱਖਾਂ ਲੋਕ ਭੋਜਨ ਛਕਦੇ ਨੇ, ਔਰ ਕਦੇ ਵੀ ਕਿਸੇ ਲਈ ਦਰਵਾਜ਼ਾ ਬੰਦ ਨਹੀਂ ਹੁੰਦਾ। ਜਿਵੇਂ ਲਾਹੌਰ ਦੀ ਚੂਨਾ ਮੰਡੀ ਵਿੱਚ ਭਾਈ ਰਾਮਦਾਸ, ਬਾਬਾ ਰਾਮਦਾਸ ਦੇ ਲਈ ਸ਼ਰੀਕਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ ਸਨ, ਉਹ ਦਰਵਾਜ਼ੇ ਸਦਾ ਹੀ ਖੁੱਲ੍ਹੇ ਨੇ। ਹਰਿਮੰਦਰ ਸਾਹਿਬ ਦੇ ਜਾਓ, ਜਿਹਨੇ ਲੰਗਰ ਛਕਣਾ ਛਕੋ, ਤਨ ਦੀ ਖੁਰਾਕ ਵੀ ਲਓ ਤੇ ਕੀਰਤਨ ਸੁਣ ਕੇ ਮਨ ਦੀ ਖੁਰਾਕ ਵੀ ਲਓ, ਦਰਵਾਜ਼ੇ 4 ਨੇ, ਜਿਹੜਾ ਮਰਜ਼ੀ ਵਰਨ ਆ ਜਾਵੇ ਖੁੱਲ੍ਹੇ ਨੇ ਸਭ ਲਈ। ਪਰ ਬਾਪੂ ਲਈ ਬੰਦ ਹੋ ਗਏ, ਬਾਬਾ ਰਾਮਦਾਸ ਲਈ ਦਰਵਾਜ਼ੇ ਬੰਦ ਹੋ ਗਏ, ਇਹ ਫਿਰ ਬਖਸ਼ਿਸ਼ਾਂ ਕਿੱਥੋਂ ਮਿਲੀਆਂ, ਇਹ ਭੰਡਾਰੇ ਕਿੱਥੋਂ ਮਿਲੇ? ਤੇ ਭਾਈ ਨੰਦ ਲਾਲ ਜੀ ਕਹਿੰਦੇ ਨੇ ਬਾਬਾ ਰਾਮਦਾਸ ਇਸ ਰੁਤਬੇ ਤੇ ਪਹੁੰਚਿਆ ਹੈ, ਤੇ ਰੁਤਬਾ ਮਿਲਿਆ ਕਿੱਥੋਂ ਹੈ? ਗੁਰੂ ਨਾਨਕ ਦੇ ਘਰੋਂ। ਬਰਕਤਾਂ ਮਿਲੀਆਂ ਕਿੱਥੋਂ ਨੇ? ਗੁਰੂ ਨਾਨਕ ਦੇ ਘਰੋਂ। ਉਹ ਗੁਰੂ ਰਾਮਦਾਸ ਪਾਤਸ਼ਾਹ ਕਿਹੜਾ ਗੁਰੂ ਅਮਰਦਾਸ ਦੀ ਸ਼ਰਨ ਜਾ ਕੇ ਅਭਾਗੇ ਤੋਂ ਭਾਗਾਂ ਵਾਲਾ ਬਣ ਗਿਆ, ਲੋਕ ਭਾਗਾ ਕਹਿੰਦੇ ਸਨ, ਭਾਗਾਂ ਵਾਲਾ ਬਣ ਗਿਆ। ਜਾਓ ਉਸ ਗੁਰੂ ਰਾਮਦਾਸ ਦੇ ਦਰ ਤੇ ਚਲੇ ਜਾਓ, ਜੇ ਸੁੱਤੇ ਹੋਏ ਭਾਗ ਜਗਾਉਣੇ ਨੇ ਤੇ। ਇਹ ਭਾਈ ਨੰਦ ਲਾਲ ਜੀ ਕਹਿ ਰਹੇ ਨੇ। ਤੀਸਰੇ ਸ਼ੇਰ ਵਿੱਚ ਕਹਿੰਦੇ ਨੇ ਵਾਹਰ ਆਸੀਏ ਤਬਾਹ ਕਾਰ ਕੇ ਨਾਮੇ ਫਾਰੁਕਸ਼ ਬਰ ਸਵਾਰਾਂਦ ਗਰਦੇ ਵਾਸ਼ੀਅਤ ਵਾ ਜ਼ੁਰਮ ਕਿਹ ਦਾਸ਼ਤ ਅਜ ਦਾਮਨੇ ਵਜ਼ੂਦ ਬਰ ਅਫਸਾਂਦ। ਉਹ ਜਿਹੜਾ ਗੁਰੂ ਰਾਮਦਾਸ ਹੈ, ਇੱਥੇ ਕੀ ਹੈ? ਆਸੀਏ ਦਾ ਮਤਲਬ ਹੈ ਗੁਨਾਹ ਕਰਨ ਵਾਲਾ, ਪਾਪ ਕਰਨ ਵਾਲਾ ਜਿਹੜਾ ਬੰਦਾ ਹੈ, ਤਬਾਹਕਾਰ ਤਬਾਹੀ ਮਚਾਉਣ ਵਾਲਾ ਜਿਹੜਾ ਬੰਦਾ ਹੈ, ਪਾਪੀ ਜਿਹੜਾ ਬੰਦਾ ਹੈ, ਕਿ ਨਾਮੇ ਫਾਰੁਕਸ਼ ਬਰ ਸਵਾਰਾਂਦ। ਫਾਰੁਕਸ਼ ਕਹਿੰਦੇ ਨੇ ਪਵਿੱਤਰ, ਜਿਹੜਾ ਗੁਰੂ ਦਾ ਪਵਿੱਤਰ ਦਰ ਹੈ ਨਾ, ਐਸਾ ਤਬਾਹੀ ਮਚਾਉਣ ਵਾਲਾ ਬੰਦਾ, ਪਾਪੀ ਬੰਦਾ ਗੁਰੂ ਰਾਮਦਾਸ ਦੇ ਦਰ ਤੇ ਆ ਕੇ ਨਾਮੇ, ਨਾਮ ਕਹਿੰਦੇ ਨੇ ਨਾਮ ਨੂੰ, ਜਿਹੀ ਤਾਂ ਪਰ ਸਖੇ ਅੱਥ ਜਿਹੀ ਗੁਰ ਅਮਰ ਭਣਿਜੈ, ਜਵਾਨ ਪਵਿੱਤਰ ਕਰਨੀ ਹੈ ਗੁਰੂ ਅਮਰਦਾਸ, ਗੁਰੂ ਰਾਮਦਾਸ ਦਾ ਨਾਮ ਲਿਆ ਕਰ। ਭਾਈ ਨੰਦ ਲਾਲ ਜੀ ਕਹਿੰਦੇ ਨੇ ਕਿ ਨਾਮੇ ਫਾਰੁਖਸ਼ ਬਰ ਜ਼ਬਾਰਾਨ, ਫਾਰੁਖ ਦਾ ਮਤਲਬ ਹੈ ਜਿਹੜਾ ਪਵਿੱਤਰ ਨਾਮ ਉਸ ਗੁਰੂ ਰਾਮਦਾਸ ਦਾ ਜ਼ੁਬਾਨ ਤੇ ਲੈ ਆਵੇ, ਜ਼ੁਬਾਨ ਰਾਂ ਜ਼ੁਬਾਨ ਤੇ, ਰਾਂ ਦਾ ਮਤਲਬ ਹੈ ਚਲਾ ਲਵੇ, ਭਜਾ ਲਵੇ, ਜਪ ਲਵੇ, ਗਰਦੇ ਮਾਸੀਅਤ ਵਾ ਜ਼ੁਰਮ ਕਹਿ ਦਾਸ਼ਤ ਅਜ਼ਦਾਮ ਨੇ ਵਜੂਦ ਬਰ ਅਫਸਾਂਦ। ਭਾਈ ਨੰਦ ਲਾਲ ਜੀ ਆਖਣ ਲੱਗੇ ਉਹ ਜਿਹੜਾ ਪਾਪੀ ਹੈ, ਉਹ ਜਿਹੜਾ ਤਬਾਹਕਾਰ ਹੈ, ਉਹਦੇ ਸਰੀਰ ਰੂਪੀ ਮਨ ਰੂਪੀ ਪੱਲੇ ਤੇ ਜਨਮਾਂ ਜਨਮਾਂਤਰਾਂ ਦੇ ਪਾਪਾਂ ਦਾ ਘਟਾ ਪਿਆ ਹੈ, ਮਿੱਟੀ ਪਈ ਹੈ। ਇੱਕ ਜਨਮ ਦੀ ਮਿੱਟੀ ਨਹੀਂ ਹੈ। ਅਸੀਂ ਤੁਰੇ ਜਾਈਏ ਕੱਚੇ ਰਸਤੇ ਤੇ ਮਿੱਟੀ ਘਟਾ ਪੈ ਜਾਂਦਾ ਨਾ, ਉੱਤੇ ਫਿਰ ਝਾੜਦੇ ਹਾਂ ਰੁਮਾਲ ਲੈ ਕੇ। ਇਉਂ ਪਾਪਾਂ ਦਾ ਮਿੱਟੀ ਘਟਾ ਜਨਮਾਂ ਜਨਮਾਂਤਰਾਂ ਦਾ ਪਿਆ ਹੋਇਆ ਹੈ। ਆ ਗੁਰੂ ਰਾਮਦਾਸ ਦੇ ਦਰ ਤੇ ਆ, ਤੇ ਜਿਹੜੀ ਤੇਰੇ ਸਰੀਰ ਤੇ ਜਨਮਾਂ ਜਨਮਾਂਤਰਾਂ ਦੇ ਪਾਪਾਂ ਦੀ ਧੂੜ ਲੱਗੀ ਹੈ, ਜਦੋਂ ਜ਼ੁਬਾਨ ਨਾਲ ਗੁਰੂ ਰਾਮਦਾਸ ਦੇ ਗੁਣ ਗਾਵੇਂਗਾ, ਮਨ ਤੇ ਸਰੀਰ ਤੋਂ ਪਾਪਾਂ ਦੀ ਧੂੜ ਜਿਹੜੀ ਹੈ ਸਦਾ ਲਈ ਝੜ ਜਾਵੇਗੀ, ਸਦਾ ਲਈ ਲਹਿ ਜਾਵੇਗੀ। ਤੇ ਜੇ ਨਾ ਲੱਥੀ ਪਾਪ ਕਰੇਦੜ ਸਰ ਪਰ ਮੁਠੇ, ਜਿਹੜਾ ਪਾਪ ਕਰਨ ਵਾਲਾ ਬੰਦਾ ਹੈ, ਇੱਥੇ ਸੂਖਸ਼ਮ ਦੁਨੀਆਂ ਦੀ ਗੱਲ ਹੋਣ ਲੱਗੀ ਹੈ, ਉਹ ਸਾਨੂੰ ਦੇਖਦਾ ਨਹੀਂ ਹੈ, ਜਿਹਦੀ ਗੱਲ ਹੋਣ ਲੱਗੀ ਅਜ਼ਰਾਇਲ ਫੜੇ ਫੜ ਕੁੱਠੇ, ਪਾਪ ਕਰੇਦੜ ਸਰ ਪਰ ਮੁੱਠੇ, ਅਜ਼ਰਾਇਲ ਫੜੇ ਫੜ ਕੁੱਠੇ। ਅਜ਼ਰਾ ਕਹਿੰਦੇ ਨੇ ਦਾਸ ਨੂੰ, ਈਲ ਕਹਿੰਦੇ ਨੇ ਖੁਦਾ ਨੂੰ, ਅਜ਼ਰਾ ਕਹਿੰਦੇ ਨੇ ਮਸੈਂਸਰ ਨੂੰ, ਈਲ ਕਹਿੰਦੇ ਨੇ ਖੁਦਾ ਨੂੰ। ਤੇ ਰੱਬ ਦੇ ਦਰ ਦਾ ਜਿਹੜਾ ਉਹ ਫਰਿਸ਼ਤਾ ਹੈ, ਜਿਹੜਾ ਜਮ ਰਾਜ ਹੈ, ਜੇ ਪਾਪਾਂ ਦੀ ਮਿੱਟੀ ਨਾਲ ਝੜੀ ਤੇ ਤੈਨੂੰ ਡਾਂਗਾਂ ਨਾਲ ਚੰਗਾ ਝਾੜੇਗਾ। ਇਹ ਬਾਣੀ ਕਹਿ ਰਹੀ ਹੈ, ਸਿੱਧਾ ਕਹਿ ਰਹੀ ਹੈ, ਦੋ ਜਗ ਪਾਏ ਸਿਰਜਣ ਹਾਰੇ ਲੇਖਾ ਮੰਗੇ ਬਾਣੀਆਂ। ਜੇ ਜਮਾਂ ਤੋਂ ਬਚਣਾ ਹੈ ਤੇ ਇਹ ਜਿਹੜਾ ਪਾਪਾਂ ਦਾ ਮਿੱਟੀ ਘਟਾ ਹੈ, ਗਰਦੇ ਮਾਸੀਅਤ ਵਾ ਜ਼ੁਰਮ ਕੇ ਦਾਸ਼ਤ ਅਜ਼ਦਾਮ ਨੇ ਵਜੂਦ ਬਰ ਅਫਸਾਂਦ। ਆ ਗੁਰੂ ਰਾਮਦਾਸ ਦੇ ਦਰ ਉੱਤੇ, ਅਫਸਾਂਦ ਦਾ ਮਤਲਬ ਹੈ ਖਿਲਰ ਜਾਣਾ, ਤੇਰੇ ਸਰੀਰ ਤੇ ਜਿਹੜਾ, ਮਨ ਤੇ ਜਿਹੜਾ ਪਾਪਾਂ ਦਾ ਘਟਾ ਮਿੱਟੀ ਜੰਮਿਆ ਹੋਇਆ ਹੈ, ਗੁਰੂ ਰਾਮਦਾਸ ਖਿਲਾਰ ਕੇ ਸੁੱਟ ਦੇਵੇਗਾ, ਲਾ ਕੇ ਸੁੱਟ ਦੇਵੇਗਾ, ਤੈਨੂੰ ਪਾਪਾਂ ਤੋਂ ਮੁਕਤੀ ਦਿਵਾਉਣ ਵਾਲਾ ਹੈ। ਆ ਗੁਰੂ ਰਾਮਦਾਸ ਦੇ ਦਰ ਤੇ ਆ, ਐਸੀਆਂ ਬਰਕਤਾਂ ਵਰਸਦੀਆਂ ਨੇ। ਇੱਥੇ ਤਿੰਨ ਸ਼ੇਰਾਂ ਦੀ ਜੋ ਵਿਚਾਰ ਹੈ, ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੇ ਕਰਵਾਈ ਹੈ। ਦਾਸ ਆਪਣੀ ਵਿਚਾਰ ਨੂੰ ਇੱਥੇ ਸੰਕੋਚ ਲਵੇ, ਕੱਲ੍ਹ ਨੂੰ ਫਿਰ ਇਸੇ ਤਰ੍ਹਾਂ ਪਾਤਸ਼ਾਹ ਦੀ ਵਡਿਆਈ ਵਿੱਚ ਫਾਰਸੀ ਦੇ ਸ਼ੇਰ ਪੜ੍ਹਾਂਗੇ, ਭਾਈ ਨੰਦ ਲਾਲ ਜੀ ਦੀ ਬਾਣੀ ਪੜ੍ਹਾਂਗੇ ਜੀ। ਇੱਕ ਵਾਰ ਸਮੁੱਚੀ ਸੰਗਤ ਨੂੰ ਗੁਰੂ ਰਾਮਦਾਸ ਜੀ ਦੇ ਅਵਤਾਰ ਪੁਰਬ ਦੀਆਂ ਲੱਖਾਂ ਲੱਖਾਂ ਵਧਾਈਆਂ ਨੇ ਜੀ। ਕੱਲ੍ਹ ਅਵਤਾਰ ਦਿਹਾੜਾ ਆਪਾਂ ਸੰਗਤਾਂ ਨੇ ਮਨਾਇਆ ਹੈ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।